ਸਿੱਖ ਨੇ ਗੁਰੂ ਨਾਨਕ ਪਿਤਾ ਦਾ ਬਚਨ ਸੁਣਨਾ ਦੂਸਰਾ ਸੁਣਨ ਤੋਂ ਬਾਅਦ ਕੇਵਲ ਮੰਨਣਾ, ਗਲਤੀ ਕਿੱਥੇ ਹੋ ਗਈ ਸੁਣਨ ਤੋਂ ਬਾਅਦ ਮੰਨਣ ਦੀ ਬਜਾਏ ਕਿ ਵਿਚਾਲੇ ਸਾਡਾ ਆਪਣਾ ਮਨ ਆ ਕੇ ਰੁਕਾਵਟ ਪਾਉਂਦਾ ਹੈ। ਮਨ ਦਾ ਕੀ ਕੰਮ ਹੈ? ਸੋਚਣਾ, ਤੇ ਸੋਚ ਨੂੰ ਇੰਨੀ ਕੁ ਲੰਬੀ ਕਰਦਾ ਹੈ ਕਿ ਜ਼ਿੰਦਗੀ ਮੁੱਕ ਜਾਂਦੀ ਹੈ ਪਰ ਇਹਦੀ ਸੋਚ ਨਹੀਂ ਮੁੱਕਦੀ। ਆਪ ਜੀ ਸੂਝਵਾਨ ਹੋ ਪਰ ਆਪ ਜੀ ਨੂੰ ਪਤਾ ਹੋ ਕਿ ਵਿਦਵਾਨਾਂ ਦੀ ਬੋਲੀ ਅੰਦਰ ਵੱਖ ਵੱਖ ਅਰਥ ਨੇ, ਪਰ ਜਦੋਂ ਨਿਰੰਕਾਰ ਆਪ ਬੋਲਿਆ ਤੈ ਨਿਰੰਕਾਰ ਦੇ ਮੂਲ ਮੰਤਰ ਦੀ ਰਚਨਾ ਕਰਨ ਤੋਂ ਬਾਅਦ ਜਿਹੜਾ ਪਹਿਲਾ ਬਚਨ ਕਿਹਾ ਹੈ ਨਾ, ਉਹਚੇ ਇਹ ਸਤਿਗੁਰੂ ਜੀ ਨੇ ਕਿਰਪਾ ਵਾਲ ਸ਼ਬਦ ਵਰਤੇ ਨੇ, ਸੋਚੈ ਸੋਚ ਨਾ ਹੋਵੇ ਜੇ ਸੋਚੇ ਲੱਖ ਵਾਰ। ਵਿਦਵਾਨ ਇਹਦਾ ਅਰਥ ਪਵਿੱਤਰਤਾ ਵੀ ਕਰਦੇ ਕਰਨ, ਪਰ ਮਹਾਨ ਪੁਰਖ ਲੋਕ ਜਿਹੜੇ ਸਾਈਂ ਦੇ ਪਿਆਰ ਵਿੱਚ ਭੇਜੇ ਨੇ ਉਹਨਾਂ ਨੇ ਅਰਥ ਕੀਤੇ ਕਰਨ। ਪਹਿਲਾ ਬਚਨ ਇਹ ਕਿ ਜਿਸ ਮੂਲ ਮੰਤਰ ਦਾ ਜਾਪ ਕਰਕੇ ਤੂੰ ਤੁਰਿਆ ਇਹਨਾਂ ਯਾਦ ਰੱਖੇ, ਬਸ ਤੂੰ ਜਪਣ ਵੱਲ ਜ਼ੋਰ ਦੇ ਤੇ ਮੰਤਰ ਵੱਲ ਤੂੰ ਸੋਚ ਨਾ ਵਿੱਚ ਆਉਣ ਦੇਵੇ। ਲੱਖਾਂ ਸੋਚਾਂ ਆਉਣਗੀਆਂ ਤੈਨੂੰ ਰੱਬ ਤੋਂ ਦੂਰ ਤਾਂ ਕਰ ਸਕਦੀਆਂ ਨੇ, ਸੋਚਾਂ ਕਦੇ ਨੇੜੇ ਨਹੀਂ ਕਰਦੀਆਂ। ਸਾਧ ਸੰਗਤ ਤੇ ਸਤਕਾਰ ਜੋ ਭਾਈ ਸਾਹਿਬ ਦੀ ਰਚਨਾ ਤੋਂ ਗੁਰੂ ਪਾਤਸ਼ਾਹ ਦਾ ਇਹ ਬਚਨ ਭਈ ਮਨ ਜੀਤੈ ਜਗ ਜੀਤ, ਜਦੋਂ ਕੋਈ ਮਨ ਜਿੱਤ ਲਵੇ ਤੇ ਜਗ ਜਿੱਤਿਆ ਜਾਂਦਾ ਹੈ, ਬਿਲਕੁਲ ਸੱਚ ਹੈ। ਦੋ ਰਾਵਾਂ ਨੇ ਪਰ ਅੰਦਰੋਂ ਇੱਕ ਧੂਹ ਜੀ ਪੈਂਦੀ ਹੈ ਕਿ ਬਹੁਤ ਕੀ ਗੁਰੂ ਕੇ ਪਿਆਰੋ ਅੰਦਰੋਂ ਵਿਚਾਰ ਕਰੋਗੇ ਤੇ ਵੇਖੋਗੇ ਭਈ ਭਲਾ ਇੱਕ ਛੋਟੇ ਜਿਹੇ ਇਲਾਕੇ ਨੂੰ ਜਿੱਤਣਾ ਹੋਵੇ ਤੇ ਕਿਤਨਾ ਜ਼ੋਰ ਲਗਾਉਣਾ ਪੈਂਦਾ ਹੈ। ਤੁਹਾਡੇ ਨਾਲ ਕੋਈ ਹਜ਼ਾਰ ਕੁ ਵੋਟਾਂ ਪਾਉਣ ਬੰਦੇ ਪਾਉਣ, ਉਹਨਾਂ ਤੇ ਜਿੱਤ ਪ੍ਰਾਪਤ ਕਰਨੀ ਕਿੰਨਾ ਜ਼ੋਰ ਲੱਗਦਾ ਹੈ। ਉਹ ਕਿਸੇ ਸ਼ਹਿਰ ਦੀ ਪਦਵੀ ਲਈ ਪਿਆਰੋ ਉਹਨੂੰ ਜਿੱਤਣਾ ਹੋਵੇ ਤੇ ਕਿਤਨਾ ਜ਼ੋਰ, ਇੱਕ ਸਟੇਟ ਨੂੰ ਇੱਕ ਦੇਸ਼ ਨੂੰ। ਸਤਿਗੁਰੂ ਕਹਿੰਦੇ ਮਨ ਨੂੰ ਜਿੱਤਣ ਲਈ ਇੰਨਾ ਜ਼ੋਰ ਲਗਾਉਣਾ ਪਵੇਗਾ ਕਿ ਜਿੰਨਾ ਪੂਰੇ ਜਪ ਨੂੰ ਜਿੱਤਣ ਤੇ ਜ਼ੋਰ ਲਗਾਉਣਾ ਹੈ। ਪਰ ਅਸੀਂ ਕੀ ਚਾਹੁੰਦੇ ਹਾਂ ਭਈ ਸਵੇਰੇ ਸ਼ਾਮ ਥੋੜਾ ਜਿਹਾ ਪਾਠ ਕਰਕੇ ਸਾਰਾ ਦਿਨ ਇਸ ਮਨ ਨੂੰ ਆਜ਼ਾਦੀ ਦੇਈਏ ਵੀ ਲੈ ਤੂੰ ਜੋ ਬੋਲਣਾ ਚਾਹੇ ਬੋਲਤੀ ਜਾ, ਜਿਹਦਾ ਕੋਈ ਮਤਲਬ ਨਹੀਂ, ਜਿੰਨਾ ਮਰਜ਼ੀ ਲੋਕਾਂ ਕੋਲ ਜਾ ਕੇ ਖਲੋ ਜਾ, ਜੋ ਮਰਜ਼ੀ ਤੇਰਾ ਖਾ ਪੀ, ਜਿਹੋ ਜੀ ਮਰਜ਼ੀ ਤੂੰ ਕਿਰਤ ਕਰ, ਧੰਦਾ ਕਰ, ਤੈਨੂੰ ਖੁੱਲੀ ਛੁੱਟੀ ਤੇ ਰਾਤ ਨੂੰ ਫਿਰ ਨਿਤਨੇਮ ਕਰ ਲਾਂਗੇ। ਇਸ ਤਰ੍ਹਾਂ ਨਾ ਕਦੇ ਅੱਜ ਤੱਕ ਕਿਸੇ ਦੀ ਕਹਾਣੀ ਬਣੀ ਤੇ ਨਾ ਕੱਲ ਬਣੇਗੀ। ਗੁਰੂ ਸਵਾਰਿਓ ਗੱਲ ਕਰਨੀ ਤੇ ਪੂਰੇ ਜਪ ਨੂੰ ਜਿੱਤਣਾ ਹੈ ਤੇ ਸਵੇਰੇ ਸ਼ਾਮ ਦੋ ਕੁ ਘੰਟੇ ਲਾ ਕੇ ਤੇ ਬਾਕੀ ਤੇ ਮਨ ਨੂੰ ਖੁੱਲਾ ਛੱਡਣਾ। ਸਾਧ ਸੰਗਤ ਇਸ ਮਨ ਨੂੰ ਗੁਲਾਮ ਆਪਣਾ ਨਾ ਬਣਾਉਣਾ, ਮਤਾ ਸੋਚਣਾ ਵੀ ਕਿਧਰੇ ਆਜ਼ਾਦੀ ਮਿਲੇਗੀ ਜਿਸ ਆਜ਼ਾਦੀ ਨਾਲ ਪੂਰਾ ਜਗ ਜਿੱਤ ਲਾਂਗੇ। ਨਹੀਂ ਸਾਧ ਸੰਗਤ, ਜਿਹਨਾਂ ਲੋਕਾਂ ਨੇ ਇਸ ਰਾਹ ਤੇ ਆਪਣੇ ਆਪ ਨੂੰ ਤੋਰਿਆ ਉਹਨਾਂ ਨੇ ਸਾਧ ਸੰਗਤ ਇੱਕ ਪਹਿਲਾ ਬਚਨ ਇਹ ਕੀਤਾ ਹੈ ਭਾਈ ਸਤਿਗੁਰੂ ਜੀ ਦੇ ਹੁਕਮ ਨੂੰ ਸੁਣਨ ਤੋਂ ਬਾਅਦ ਉਹ ਤੁਰ ਪਏ ਨੇ ਤੇ ਜਦੋਂ ਤੁਰੇ ਨੇ ਨਾ ਤੇ ਉਹਨਾਂ ਨੇ ਨਾ ਜ਼ਿੰਦਗੀ ਦੇ ਅੰਦਰ ਕਦੇ ਰੁਕਣ ਲਈ ਨਹੀਂ ਸੋਚਿਆ ਭਾਈ ਕਿੰਨਾ ਕੁ ਨਿਤਨੇਮ ਕਰ ਲਈਏ ਤੇ ਰੁਕ ਜਾਈਏ ਉਹ ਮਿਲੇ। ਤੁਹਾਨੂੰ ਪਤਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਿਤਾ ਜੀ ਨੇ ਨਾ ਦਰਿਆ ਸ਼ਬਦ ਤਿੰਨ ਅਸਤੀਆਂ ਲਈ ਵਰਤਿਆ ਹੈ। ਇੱਕ ਨਿਰੰਕਾਰ ਲਈ ਤੂੰ ਦਰਿਆਓ ਦਾਨਤਾ ਬੀਤਾ ਮੈਂ ਮਛਲੀ ਕੈਸੇ ਅੰਤ ਲਗਾ, ਦਰਿਆ ਵਾਹਿਗੁਰੂ। ਦੂਸਰਾ ਕਹਿ ਸਤਿਗੁਰੂ ਜੀ ਲਈ ਗੁਰ ਦਰਿਆਓ ਸਦਾ ਜਲ ਨਿਰਮਲ, ਮਿਲਿਆ ਦੁਰਮਤ ਮੈਲ ਕਰੇ। ਸਤਿਗੁਰੂ ਜੀ ਇੱਕ ਦਰਿਆ ਕਹਿਣ ਜਿਹਨਾਂ ਵਿੱਚ ਇਸ਼ਨਾਨ ਕੀਤਿਆਂ ਪਿਆਰ ਤੂੰ ਮੈਂ ਪੁੱਤਰ ਦਿੱਤਾ, ਤੇ ਤੀਜਾ ਦਰਿਆ ਸ਼ਬਦ ਵਰਤਿਆ ਉਹਨਾਂ ਆਤਮਾ ਲਈ ਜਿਹਨਾਂ ਨੇ ਨਿਰੰਕਾਰ ਮੇਰੇ ਸੋਹਣੇ ਸਤਿਗੁਰੂ ਪਾਤਸ਼ਾਹ ਜੀ ਦੇ ਪਿਆਰ ਦੀ ਮਾਰਗ ਨੂੰ ਪ੍ਰਵਾਨ ਕਰ ਲਿਆ, ਜਿਹੜੇ ਉਹਦੇ ਵਿੱਚ ਅਭੇਦ ਹੋ ਗਏ ਉਹਨਾਂ ਲਈ ਸਤਿਗੁਰੂ ਜੀ ਨੇ ਬਚਨ ਕੀਤਾ ਤਿੰਨਾਂ ਦਰਿਆਵਾਂ ਸੋ ਦੋਸਤੇ ਗੁਰਮੁਖਾਂ ਮਹਾਂਪੁਰਖਾਂ ਬ੍ਰਹਮ ਗਿਆਨੀ ਪੁਰਸ਼ਾਂ ਰੰਗ ਰਤਿਆਂ ਨੂੰ ਸਤਿਗੁਰੂ ਕਹਿੰਦੇ ਮਨ ਮੁੱਖ ਸਾਚਾ ਨਾ ਪਾਠ ਵੱਖਰਾ ਪੈ। ਕਹਿੰਦੇ ਉਹਨਾਂ ਗੁਰਮੁਖਾਂ ਨਾਲ ਦੋਸਤੀ ਪਾ ਜਿਨ੍ਹਾਂ ਦੇ ਮਨ ਵਿੱਚ ਵੀ ਸੱਚਾ ਨਾਮ ਹੈ ਤੇ ਮੁੱਖ ਵਿੱਚ ਵੀ ਸੱਚਾ। ਸੱਚਾ ਨਾਨਕ ਹੈ। ਗੁਰੂ ਸਵਾਰਿਓ, ਦਰਿਆ ਦੇ ਨਾਲ ਜਦੋਂ ਤੁਰਨਾ ਕਰਦੇ ਸੀ ਵੇਖਦੇ ਹਾਂ ਸਤਿਗੁਰਾਂ ਨੂੰ, ਦਰਿਆ ਨੂੰ ਤੁਸੀਂ ਕਦੋਂ ਦਰਿਆ ਕਹਿੰਦੇ ਹੋ ਪਿਆਰਿਓ? ਜਿਹੜਾ ਨਿਰੰਤਰ ਲਗਾਤਾਰ ਉਹ ਚੱਲਦੇ ਇਹਨਾਂ ਦਰਿਆਵਾਂ ਨੂੰ ਕਦੇ ਤੁਸੀਂ ਰੁਕਿਆ ਨਹੀਂ ਵੇਖੋਗੇ। ਸਾਡਾ ਮਨ ਕੀ ਕਹਿੰਦਾ ਹੈ? ਕਹਿੰਦਾ ਸਤਿਗੁਰੂ ਜੋ ਤੁਸੀਂ ਬਖਸ਼ਿਸ਼ ਦਾ ਜ਼ਿਕਰ ਕਰਦੇ ਹੋ ਉਹ ਮੈਂ ਲੈਣੀ ਹੈ। ਇਹ ਭਾਗਾਂ ਵਾਲਕਾਂ ਦਾ ਸਵਾਲ ਹੁੰਦਾ ਹੈ ਵੀ ਮੈਂ ਲੈਣੀ ਹੈ। ਸਾਰਾ ਜਿੱਤ ਸਿੱਖ ਜਗਤ ਨਹੀਂ ਚਾਹੁੰਦਾ, 5% ਬੰਦੇ ਨੇ ਜਿਨ੍ਹਾਂ ਨੂੰ ਜਿਹੜੇ ਸਿੱਖ ਅਖਵਾ ਕੇ ਸੱਚੀ ਮੁੱਚੀ ਕਲਗੀਆਂ ਵਾਲੇ ਪਿਤਾ ਨੂੰ ਚਾਹੁੰਦੇ ਇਹਨੇ ਵੀ ਮੇਰਾ ਸਤਿਗੁਰੂ ਮੇਰੇ ਤੇ ਮਿਹਰ ਕਰੇ, ਬਾਕੀਆਂ ਨੂੰ ਲੋੜ ਨਹੀਂ ਹੈ ਸਾਧ ਸੰਗਤ। ਭਾਈ ਵੀਰ ਸਿੰਘ ਜੀ ਦੀ ਕੋਈ ਕਵਿਤਾ ਸਾਹਮਣੇ ਆਏ, ਉਹ ਕਹਿੰਦੇ ਤੂੰ ਮੁਰਸ਼ਦ ਬਣਾਉਣਾ ਚਾਹੁੰਦਾ ਸਤਿਗੁਰੂ ਨੂੰ ਕਿ ਆਪਣਾ ਸ਼ਗਿਰਦ ਬਣਾਉਣਾ ਚਾਹੁੰਦਾ ਹੈ? ਭਾਵ ਉਹਨਾਂ ਦਾ ਬਹੁਤ ਪਿਆਰਾ, ਉਹਨਾਂ ਨੇ ਚੋਪ ਜੀ ਲਾਈ ਸਾਨੂੰ ਜਗਾਉਣ ਲਈ, ਲੋਕ ਚੋਗ ਲਾਣਗੇ ਸਾਨੂੰ ਦੁੱਖ ਦੇਣ ਲਈ, ਮਹਾਂਪੁਰਖ ਤੇ ਰੰਗ ਰਤਲੇ ਤੇ ਸਤਿਗੁਰੂ ਸਾਨੂੰ ਚੋਗ ਲਾਣ ਕੇ ਜਗਾਉਣ ਲਈ ਵੀ ਅਸੀਂ ਜਾਗੀਏ, ਅਸੀਂ ਕੀ ਕਰੀ ਜਾ ਰਹੇ ਹਾਂ? ਉਹ ਕਹਿਣ ਲੱਗੇ ਸਾਡਾ ਮਨ ਕੀ ਕਰਦਾ ਹੈ ਸਤਿਗੁਰੂ? ਲੋ ਮੈਂ ਇੰਨਾ ਪਾਠ ਕਰਾਂਗਾ, ਮੇਰਾ ਕੰਮ ਤੂੰ ਕਰ ਦੇਗਾ ਨਾ? ਠੀਕ ਹੈ, ਸਾਰੀ ਜ਼ਿੰਦਗੀ ਅਸੀਂ ਇਸ ਆਸ ਨਾਲ ਪਾਠ ਤੇ ਸਿਮਰਨ ਕਰੀਏ ਭਾਈ ਗੁਰੂ ਕੋਲੋਂ ਇੱਕ ਕੰਮ ਕਰਵਾ ਕੇ ਨੀ। ਭਾਈ ਵੀਰ ਸਿੰਘ ਕਹਿੰਦੇ ਇਹਦਾ ਮਤਲਬ ਕੰਮ ਕਰਵਾਉਣ ਲਈ ਤੈਨੂੰ ਕੋਈ ਚੇਲਾ ਤੇ ਮੁਰੀਦ ਚਾਹੀਦਾ, ਮੁਰਸ਼ਦ ਨਹੀਂ ਤੈਨੂੰ ਚਾਹੀਦਾ। ਜਿਨ੍ਹਾਂ ਨੇ ਮੁਰਸ਼ਦ ਤੇ ਗੁਰੂ ਮੰਨ ਕੇ ਤੁਰੇ ਨਾ ਸਾਧ ਸੰਗਤ, ਉਹਨਾਂ ਦਾ ਅੰਦਰ ਆਖੇਗਾ ਸਤਿਗੁਰੂ ਮੈਂ ਤੈਨੂੰ ਆਪਣਾ ਆਪ ਭੇਟ ਕਰਨਾ, ਤੂੰ ਕਬੂਲ ਕਰੇਗਾ ਕਿ ਨਹੀਂ ਕਰੇਗਾ? ਮੈਨੂੰ ਉਹ ਗੱਲਾਂ ਦੱਸ ਜਿਹਦੇ ਨਾਲ ਮੈਂ ਤੇਰੀ ਖੁਸ਼ੀ ਲੈ ਸਕਾਂ, ਮੈਨੂੰ ਉਹਨਾਂ ਰਾਹਾਂ ਤੇ ਤੋਰ ਜਿਨ੍ਹਾਂ ਤੇ ਤੁਰ ਕੇ ਸਤਿਗੁਰੂ ਮੈਂ ਤੇਰੇ ਘਰ ਪ੍ਰਵਾਨ ਹੋ ਸਕਾਂ। ਸਤਿਗੁਰੂ ਮੇਰੇ ਤੋਂ ਉਹ ਕੰਮ ਕਰਵਾ ਜਿਹਦੇ ਨਾਲ ਕਿ ਜ਼ਿੰਦਗੀ ਦਾ ਮਨੋਰਥ ਤੇ ਮਕਸਦ ਪੂਰਾ ਹੋ ਜਾਵੇ। ਸਤ ਸੰਗਿਓ, ਸਤਮੁੱਚ ਦਰਿਆ ਕੀ ਕਰਦੇ ਨੇ? ਦਰਿਆ ਦੀ ਸ਼ੁਰੂਆਤ ਤੇ ਭਾਵੇਂ ਇੱਕ ਨਿੱਕੇ ਜਿਹੇ ਸਤ ਸੰਗਤ, ਇੱਕ ਨਿੱਕੇ ਜਿਹੇ ਚਸ਼ਮਾ ਕਿਧਰੇ ਰੱਬ ਨੇ ਪੁਟਾਇਆ, ਉਹ ਚਸ਼ਮੇ ਤੋਂ ਪਾਣੀ ਵਧਿਆ ਅੱਗੇ, ਕਿਧਰੇ ਨਾਲਾ ਬਣਿਆ, ਤੁਰਦਾ ਰਿਹਾ ਨਦੀ ਬਣ ਗਈ। ਦਰਿਆ ਕਿਧਰੇ ਇੱਕੋ ਦਮ ਤੇ ਨਹੀਂ ਬਣ ਜਾਂਦੇ, ਹੌਲੀ ਹੌਲੀ ਵੱਡੇ ਹੁੰਦੇ ਜਾਂਦੇ ਨੇ। ਜਦੋਂ ਸਤ ਸੰਗਤ ਉਹ ਨਦੀ ਲਗਾਤਾਰ ਤੁਰਦੀ ਰਹੀ, ਉਹਦੇ ਚ ਹੋਰ ਕਈ ਨਦੀਆਂ ਦਾ ਪਾਣੀ ਆਇਆ, ਉਹ ਦਰਿਆ ਬਣ ਗਿਆ। ਦਰਿਆ ਫਿਰ ਬਹੁਤ ਸਾਰਾ ਪਾਣੀ ਲੈ ਕੇ ਉਹ ਕੱਚਾ ਤੁਰ ਪੈਂਦਾ। ਦਰਿਆ ਦਾ ਇੱਕ ਸਿਰਾ ਜੁੜਿਆ ਕਿ ਸਾਧ ਸੰਗਤ ਨਿੱਕੇ ਜੇ ਚਸ਼ਮੇ ਨਾਲ, ਦੂਸਰਾ ਸਿਰਾ ਜੁੜਿਆ ਉਹਦਾ ਸਾਗਰ ਨਾਲ। ਯਾਦ ਰੱਖਣਾ, ਦਰਿਆ ਇੱਕ ਤਾਂ ਕਦੇ ਰੁਕਦੇ ਨਹੀਂ, ਦੂਸਰਾ ਦਰਿਆਵਾਂ ਤੁਸੀਂ ਵੇਖਦੇ ਹੋ ਕੁਝ ਲੋਕ ਪਾਣੀ ਪੀ ਜਾਣ ਉਹਨਾਂ ਨੂੰ ਤਾਂ ਵੀ ਕੋਈ ਫਰਕ ਨਹੀਂ, ਕੋਈ ਥੋੜਾ ਪਾਣੀ ਕੱਢ ਕੇ ਆਪਣੇ ਖੇਤਾਂ ਨੂੰ ਦੇ ਕੇ ਖਰਾ ਕਰ ਲੈਣ ਤਾਂ ਵੀ ਕੋਈ ਫਰਕ ਨਹੀਂ, ਕੋਈ ਆ ਕੇ ਆਪਣੀ ਮਹਿਲ ਧੋ ਜਾਣ ਤਾਂ ਵੀ ਉਹ ਤੁਰੇ ਰਹਿਣਗੇ। ਕੋਈ ਨਾ ਆਵੇ ਦਰਿਆ ਦੇ ਕਿਨਾਰੇ ਸੋਹਣਾ ਜਿਹਾ ਘਾਹ ਲਾ ਕੇ, ਫੁੱਲ ਲਾ ਕੇ ਸਜਾਵਟ ਜੀ ਬਣਾ ਲੈਣ ਤਾਂ ਵੀ ਉਹਨੂੰ ਕੋਈ ਪਰਵਾਹ ਨਹੀਂ। ਉਹ ਕਹਿੰਦਾ ਦੁਨੀਆਦਾਰੋ, ਤੁਸੀਂ ਜੋ ਤੁਹਾਡਾ ਜੀ ਕਰਦਾ ਮੇਰੇ ਨਾਲ ਵਿਕਾਰ ਕਰੋ, ਪਰ ਮੈਂ ਉਹਨਾਂ ਚਿਰ ਰੁਕਣਾ ਨਹੀਂ ਕਿ ਜਿੰਨਾ ਚਿਰ ਮੈਨੂੰ ਮੇਰਾ ਸਾਗਰ ਨਹੀਂ ਮਿਲਦਾ। ਸਤ ਸੰਗਿਓ, ਮੇਰੇ ਸਤਿਗੁਰੂ ਜੀ ਕਹਿੰਦੇ ਜੇ ਸੱਚਮੁੱਚ ਸਿੱਖੀ ਕਮਾਣੀ, ਸੱਚਮੁੱਚ ਇੰਨੀਆਂ ਵੱਡੀਆਂ ਪ੍ਰਾਪਤੀਆਂ ਕਰਨੀਆਂ ਨੇ, ਤੇ ਸਤਿਗੁਰੂ ਕਹਿੰਦੇ ਨੇ ਆਪਾਂ ਕਰਨੀਆਂ ਨੇ, ਜੇ ਕਰਨੀਆਂ ਤੇ ਮੈਂ ਕਹਿ ਰਿਹਾ ਵਾਂ ਸਤਿਗੁਰੂ ਜੀ ਤੇ ਹੁਕਮ ਵੀ ਕਰਨਾ ਹੀ, ਅਸੀਂ ਆਏ ਇਸ ਕੰਮ ਲਈ ਆ, ਭੁੱਲ ਗਿਆ ਇਸ ਲਈ ਇਹ ਸ਼ਬਦ ਵਰਤਣੇ ਪੈਂਦੇ ਨੇ। ਗਰੀਬ ਨਿਵਾਸ ਪਿਤਾ ਦਾ ਬਚਨ ਹੈ ਭਈ ਜੇਕਰ ਇਹ ਸਾਰਾ ਕੁਝ ਆਪਾਂ ਅਪਣਾ ਕੇ ਸੁੱਖ ਲੈਣ ਆਏਗਾ, ਤੇ ਫਿਰ ਇਹ ਨਾ ਵੇਖੀਏ ਵੀ ਕਿੰਨਾ ਨਿਤਨੇਮ ਤੇ ਕਦੋਂ ਸਵੇਰੇ ਸ਼ਾਮ ਨਹੀਂ। ਸਤਿਗੁਰੂ ਕਹਿੰਦੇ ਦਰਿਆ ਅੱਛੇ ਪੈਰ ਤੁਰਦਾ ਸਿੱਖਾ, ਤੂੰ ਅੱਛੇ ਪੈਰ ਉਹਦੀ ਯਾਦ ਵਿੱਚ ਆਪਣੇ ਆਪ ਨੂੰ ਖੜਾ ਕਰ, ਤੈਨੂੰ ਵੀ ਇੱਕ ਦਿਨ ਅਵਾਸ਼ ਮਿਲੇਗਾ, ਆਜ਼ਾਦ ਹੋਏਗਾ। ਹੁੰਦਾ ਕੀ ਹੈ ਕਿ ਮਨ ਸਾਡਾ ਆਪ ਹੀ ਰੁਕਾਵਟ ਨਾ ਪਾਉਂਦਾ ਹੈ, ਤੇ ਸਤਿਗੁਰੂ ਦੀ ਕਿਰਪਾ ਕਰਦੇ ਨੇ। ਹਜ਼ੂਰ ਕਹਿੰਦੇ ਕਿ ਜਿਹੜਾ ਰੋਗ ਪਾਣ ਲੱਗਾ ਨਾ ਮਨੂਆ, ਦੇਖ ਤੂੰ ਇਹਦੀ ਨਾ ਸੁਣਨੀ ਬੰਦ ਕਰ ਦੇ, ਇਹਨੂੰ ਆਪਣੀ ਸੁਣਾ। ਮੈਂ ਕੱਲ ਬੇਨਤੀ ਕੀਤੀ ਸੀ ਜੋ ਇਹ ਕਹਿੰਦਾ ਉਹਦੇ ਉਲਟ ਚੱਲ। ਭਾਈ ਕਨਈਆ ਸਾਹਿਬ ਜੀ ਕੀ ਕਰਦੇ, ਉਹਨਾਂ ਨੇ ਨਾ ਸਾਰੀ ਸੰਗਤ ਦੀ ਸੇਵਾ ਕਰਨੀ, ਅਜੇ ਕਿ ਪ੍ਰਵਾਨ ਹੋ ਚੁੱਕੇ ਨੇ, ਸਤਿਗੁਰੂ ਜੀ ਨੇ ਉਹਨਾਂ ਨੂੰ ਬਖਸ਼ ਦਿੱਤਾ ਕਿ ਸਤਿਗੁਰੂ ਜੀ ਨੇ ਬ੍ਰਹਮ ਗਿਆਨ ਕਰਵਾ ਦਿੱਤਾ ਏ, ਪਰ ਤਦ ਵੀ ਜਦੋਂ ਸੇਵਾ ਕਰਦੇ ਨੇ ਸਾਰੀਆਂ ਸੰਗਤਾਂ ਨੂੰ ਲੋੜ ਮੁਤਾਬਕ ਕਿਸੇ ਨੂੰ ਬਰਤਨ ਪਿਆਰੋ, ਕਿਸੇ ਨੂੰ ਪਤਲਾ, ਕਿਸੇ ਨੂੰ ਹੋਰ ਕੋਈ ਸਾਧਨ, ਆਪ ਹਸਤੇ ਪ੍ਰਸ਼ਾਦਾ ਲਿਆ, ਉਹਦੇ ਉੱਤੇ ਹੀ ਦਾਲ ਸਬਜ਼ੀ ਰੱਖੇ ਤੇ ਚੌਂਕੜਾ ਮਾਰ ਕੇ ਛਕ ਲੈਣਾ। ਪੁੱਛਿਆ ਸੇਵਾਦਾਤਾ ਨੇ, ਗੁਰੂ ਕੇ ਬਖਸ਼ਿਓ, ਇਹਦਾ ਕੀ ਕਾਰਨ? ਪੰਕਤਾਂ ਲੱਗਦੀਆਂ ਨੇ, ਸੰਗਤਾਂ ਲੰਗਰ ਛਕਦੀਆਂ ਨੇ, ਸਾਰਿਆਂ ਦੀ ਤੁਸੀਂ ਸੇਵਾ ਨਿਭਾਉਂਦੇ ਹੋ, ਪਰ ਆਪ ਜੀ ਆਪਣੇ ਖਾਚ ਵਿੱਚ ਇੱਕ ਪ੍ਰਸ਼ਾਦਾ ਕਿਉਂ ਨਹੀਂ ਬਰਤਨਾਂ ਦੀ ਵਰਤੋਂ ਕਰਦੇ? ਕਹਿਣਾ ਸਾਨੂੰ ਕੁੰਦਾ ਏ। ਸਾਧ ਸੰਗਤ ਕਹਿਣ ਲੱਗੇ, ਭਾਈ ਕਨਈਆ ਸਾਹਿਬ ਕਹਿੰਦੇ, ਦੇਖੋ ਪਿਆਰਿਓ, ਅਸਾਂ ਨੇ ਨਾ ਆਪਣੇ ਮਨ ਨਾਲ ਜੰਗ ਕਰਨੀ ਹੈ। ਮਨ ਹੈ ਸਾਡਾ ਦੁਸ਼ਮਣ, ਇਹ ਕਿਸੇ ਕਿਸੇ ਨੂੰ ਸੋਝੀ ਸਤਿਗੁਰੂ ਕਰਵਾਉਂਦਾ, ਨਹੀਂ ਤੇ ਆਮ ਹੀ ਵੇਖੋਗੇ ਸੰਗਤ ਵਿੱਚ ਆਉਣ ਵਾਲਾ ਜੇ ਖਲੋਤਾ ਹੀ ਇਸ ਮਨ ਨੂੰ ਖੁਸ਼ ਕਰਨ ਤੇ ਵੀ ਮਨ ਕਿਵੇਂ ਖੁਸ਼ ਹੋ ਜਾਵੇ। ਇਸ ਪੈੜ ਇਹਨੇ ਨਹੀਂ ਜੇ ਖੁਸ਼ ਹੋਣਾ, ਲੱਖਾਂ ਜਨਮ ਦਵਾ ਕੇ ਨਰਕ ਵਰਗੀ ਜ਼ਿੰਦਗੀ ਦੇ ਇਹਦਾ, ਪਰ ਇਹਨੇ ਖੁਸ਼ ਨਹੀਂ ਹੋਣਾ। ਸਤਿਗੁਰੂ ਕਹਿੰਦੇ, ਇਸ ਮੂਰਖ ਨੂੰ ਕੰਨ ਨੂੰ ਖੁਸ਼ ਕਰਨਾ, ਤੁਸੀਂ ਇਹਦੀ ਕੰਨ ਨੂੰ ਸੁਣਦੇ ਹੋ, ਇਸ ਮਨ ਨੂੰ ਸੁਣਾਓ। ਇਹਨੇ ਨਹੀਂ, ਆਪਾਂ ਖੁਸ਼ ਤਾਂ ਆਪਣੇ ਸਤਿਗੁਰੂ ਪਿਤਾ ਜੀ ਨੂੰ ਕਰਨਾ ਹੈ, ਨਿਰੰਕਾਰ ਨੂੰ ਕਰਨਾ ਹੈ, ਅਕਾਲ ਪੁਰਖ ਵਾਹਿਗੁਰੂ ਜੀ ਦੇ ਖੁਸ਼ੀ ਲੈਣ ਦੀ ਹੈ। ਭਾਈ ਕਨਈਆ ਸਾਹਿਬ ਕਹਿਣ ਲੱਗੇ, ਇਹ ਦੁਸ਼ਮਣ ਹੈ, ਦੁਸ਼ਮਣ ਨਾਲ ਜੰਗ ਕਰੀਏ, ਤੇ ਜੰਗ ਕਰਕੇ ਨਾ ਸਾਧ ਸੰਗਤ ਜਦੋਂ ਨਾ ਜਿੱਤਿਆ ਜਾਵੇ ਤੇ ਦੁਸ਼ਮਣ ਨੂੰ ਘੇਰਾ ਪਾਈਦਾ, ਘੇਰਾ ਪਾ ਕੇ ਉਹਦਾ ਰਾਸ਼ਨ ਪਾਣੀ ਬਾਹਰੋਂ ਬੰਦ ਕਰੀਦਾ, ਅੰਦਰੋਂ ਉਹਦੀ ਤਾਕਤ ਘਟੇ, ਜੋ ਪਹਿਲਾਂ ਉਹਦੇ ਕੋਲ ਰਾਸ਼ਨ ਹੈ ਹੌਲੀ ਹੌਲੀ ਮੁੱਕੇਗਾ, ਮੁੱਕਣ ਤੋਂ ਬਾਅਦ ਉਹਦੀ ਤਾਕਤ ਘਟੇਗੀ, ਹੱਥ ਖੜੇ ਕਰੇਗਾ, ਤੇ ਸਾਧ ਸੰਗਤ ਤੁਸੀਂ ਸਹਿਜੀ ਉਹਨੂੰ ਗੁਲਾਮ ਬਣਾ ਲਵੋਗੇ। ਭਾਈ ਕਨਈਆ ਜੀ ਕਹਿਣ ਲੱਗੇ, ਜਿਹੜਾ ਮਨ ਹੈ ਨਾ, ਇਹ ਜਦੋਂ ਵਾਰ ਕਰਦਾ ਹੈ ਨਾ ਸਾਡੇ ਤੇ, ਇਹੋ ਜਿਹੇ ਪਿਆਰੇ ਰੂਪ ਬਣਾ ਕੇ ਕਰਦਾ, ਅਸੀਂ ਸੋਚ ਵੀ ਨਹੀਂ ਸਕਦੇ। ਸਾਨੂੰ ਬਹੁਤ ਚੰਗਾ ਲੱਗੇਗਾ ਭਈ ਇਹ ਜੋ ਕਰਵਾ ਰਹੇ ਤੇ ਚੰਗਾ ਖਿਆਲ ਹੈ, ਮਾੜਾ ਖਿਆਲ ਨਹੀਂ। ਕਹਿਣ ਲੱਗੇ, ਮਨ ਸ਼ਰਾਰਤ ਕਰੇਗਾ ਕਈ ਤਰੀਕਿਆਂ ਦੇ ਨਾਲ, ਇਹ ਸ਼ਰਾਰਤਾਂ ਕਰਦਾ ਜੇ ਬੜੀ ਦੂਰ ਤੱਕ। ਗੁਰੂ ਕੇ ਪਿਆਰਿਓ, ਭਾਈ ਕਨਈਆ ਸਾਹਿਬ ਉਹਨਾਂ ਨੇ ਬਚਨ ਕੀਤਾ, ਗੁਰੂ ਕਿਉਂ ਸਿੱਖੋ, ਇਹ ਕੋਈ ਮਰਿਆਦਾ ਨਹੀਂ ਵੀ ਹੱਥ ਤੇ ਪ੍ਰਸ਼ਾਦਾ ਛਕਣਾ ਇਹਦੇ ਨਾਲ, ਪਰ ਮੈਂ ਕਿਉਂ ਕਰਦਾ? ਕੇਵਲ ਇਸ ਲਈ ਜਵਾਬ ਦੇ ਰਿਹਾ ਵਾ, ਮਨ ਨੂੰ ਚਾਹੁੰਦੇ ਹਾਂ ਵੀ ਇਹਦੀ ਤਾਕਤ ਕਮਜ਼ੋਰ ਕੀਤੀ ਜਾਵੇ। ਇਹ ਮੰਗਦਾ ਹੈ ਪਾਂਚ ਪਾਂਚ ਦੇ ਬਰਤਨ, ਪਾਂਚ ਪਾਂਚ ਦੇ ਭੋਜਨ, ਇਸ ਨੂੰ ਨਾ ਚਾਹੁੰਦੇ ਹਾਂ ਵੀ ਇਹਨੂੰ ਨਾ ਜੋ ਮਨ ਭਾਉਂਦੀ ਖੁਰਾਕ ਨਾ ਦਈਏ, ਜਿਤਨੀ ਸਰੀਰ ਤੋਂ ਲੋੜ ਹੈ ਤਾਂ ਓਨੀ ਦਈਏ, ਇੱਕ ਜਿਹੋ ਜੇ ਇਹ ਬਰਤਨ ਮੰਗਦਾ ਉਹ ਨਾ ਦਿਓ, ਇੱਕ ਪੂਰੀ ਕਰਾਂਗੇ ਕੱਲ ਨੂੰ ਹੋਰ ਕੋਈ ਮੰਗੇਗਾ। ਚਾਹੁੰਦੇ ਹਾਂ ਇਹਨੂੰ ਰਸਾਂ ਤੋਂ ਬਚਾ ਕੇ, ਇਹਦੀ ਤਾਕਤ ਘਟਾ ਕੇ, ਤਾਂ ਕਿ ਇਹ ਮੇਰਾ ਗੁਲਾਮ ਹੋ ਸਕੇ। ਇਹ ਸਾਧ ਸੰਗਤ ਜਿਨ੍ਹਾਂ ਨੇ ਮਨ ਤੋਂ ਆਜ਼ਾਦ ਹੋਣਾ ਹੈ, ਉਹਨਾਂ ਨੂੰ ਅੱਛੇ ਪੈਰ ਧਿਆਨ ਕਰਨਾ ਪੈਂਦਾ। ਫਕੀਰ ਸੀ ਤੇ ਸਾਧ ਸੰਗਤ ਤੋਂ ਕਿਸੇ ਆਪ ਜੀ ਵਰਗੇ ਗੁਰੂ ਕੇ ਬਖਸ਼ੇ ਪ੍ਰਭਾਵ ਤੇ ਗ੍ਰਹਿ ਚਲਾ ਗਿਆ। ਜਦੋਂ ਗਏ ਉੱਥੇ ਸੀ ਉਹ ਰੱਬ ਨੂੰ ਪਿਆਰ ਕਰਨ ਵਾਲੀ ਆਤਮਾ ਬੱਚੀ ਕਰੇ, ਸਦਾ ਅਰਦਾਸਾਂ ਕਰਨੀਆਂ ਨਿਰੰਕਾਰ, ਇਸ ਘਰ ਵਿੱਚ ਹਰ ਉਸ ਵੀਰ ਭੈਣ ਨੂੰ ਭੇਜੀ ਜਿਹੜਾ ਮੈਨੂੰ ਤੇਰੇ ਘਰ ਦੇ ਨੇੜੇ ਕਰੇ, ਕਿਰਪਾ ਕਰੀ ਕਿਧਰੇ ਉਹ ਸ਼ਖਸ ਨੂੰ ਨਾ ਭੇਜੀ ਜਿਹਦੇ ਬੋਲ ਸੁਣ ਕੇ ਮੇਰਾ ਅੰਦਰ ਤੇਰੇ ਤੋਂ ਚਾਰ ਕਦਮ ਦੂਰ ਹੋਵੇ। ਅਰਦਾਸਾਂ ਸਾਨੂੰ ਵੀ ਕਰਨੀਆਂ ਬਣਦੀਆਂ ਨੇ। ਸਤਿਗੁਰੂ ਜੀ ਦੋ ਬਚਨ ਬਰਾਬਰ ਕਰਨਗੇ, ਜਿੱਥੇ ਵੀ ਕਹਿਣਗੇ ਸਾਖਤ ਸੰਗ ਨਾ ਕੀਜੀਏ ਦੂਰੋ ਜਾਇ ਕੇ ਭਾਲ, ਸਾਖਤ ਮਿਲੇ ਤੇ ਦੂਰੋਂ ਹੀ ਭੱਜ ਜੋ, ਹਰ ਤਰੀਕਾ ਵਰਤੋ ਸਾਖਤ ਦੀ ਗੱਲ ਤੋਂ ਬਚਣ ਦਾ। ਮਨ ਕੀ ਕਰਦਾ ਹੈ? ਕਹਿੰਦਾ ਮੈਨੂੰ ਹੁਣ ਗਿਆਨ ਆ ਗਿਆ ਥੋੜਾ ਜਿਹਾ, ਮੈਂ ਨਾ ਹੁਣ ਚਾਰ ਬੰਦਿਆਂ ਨੂੰ ਮੱਤਾਂ ਦਿਆਂਗਾ, ਉਹਨਾਂ ਸਾਖਤਾਂ ਵਿੱਚ ਆਪ ਜਾ ਕੇ ਖਲੋਏਗਾ। ਕਹਿੰਦੇ ਨਹੀਂ ਵੀ, ਹਰ ਸਵਾਲ ਦਾ ਜਵਾਬ ਤੇ ਚਾਹੀਦਾ ਹੈ। ਉਹ ਬੋਲਿਆ ਸਵਾਲਾਂ ਦੇ ਜਵਾਬ ਦੇਣ ਤੁਰ ਪਿਆ, ਜੇ ਤਾਂ ਤੇਰੇ ਆਪਣੇ ਸ਼ੰਕੇ ਨਹੀਂ ਮਿਟੇ, ਤੂੰ ਹੋਰ ਕਿਸੇ ਦੇ ਕੀ ਮਿਟਾਏਗਾ? ਤੂੰ ਆਪ ਅਰਦਾਸਾਂ ਕਰ ਸਤਿਗੁਰੂ ਜੀ ਦੇ ਚਰਨਾਂ ਵਿੱਚ, ਉਹ ਆਪ ਜਿਹੜੇ ਜਵਾਬ ਦਵਾਣੇ ਆਪ ਸਬਾ ਬਣਾਏਗਾ। ਮੈਂ ਬੇਨਤੀ ਕਰ ਲੱਗਾ ਸਾਂ ਸਤ ਸੰਗਤ ਫਕੀਰ, ਸਤਿਗੁਰੂ ਜੀ ਨੇ ਬਚਨ ਕੀਤਾ, ਕਹਿੰਦੇ ਸਾਖਤ ਤੋਂ ਬਚੋ ਤੇ ਸਾਧੂ ਤੇ ਆ ਸਤਿਗੁਰੂ ਕੀ ਸੰਗਤ ਵਿੱਚ ਜਾਣ ਲੈਣਾ, ਅੰਤਾਂ ਦੀ ਗਰੀਬੀ ਵੀ ਚੱਲਣੀ ਪਵੇ ਤੇ ਚੱਲ ਪਿਆ ਜੇ ਪਰ ਆ ਸਾਧ ਸੰਗਤ ਨਾ ਛੱਡਿਆ ਜੇ। ਇੱਕ ਕੋਲ ਜਾਣ ਨੂੰ ਕਹਿਣਗੇ, ਇੱਕ ਕੋਲ ਆਖਣਗੇ ਨਾ ਜਾਵੀ। ਫਕੀਰ ਚਲਾ ਗਿਆ, ਮੱਛੀ ਸ਼ਿਕਾਰ ਉਸ ਦੇ ਕੋਲ ਇਤਨੀ ਕੁ ਸਮਰੱਥਾ ਨਹੀਂ ਸੀ ਕਿ ਉਹ ਦਾਲ ਸਬਜ਼ੀ ਬਣਾਵੇ, ਕੋਈ ਬਰਤਨ ਲਿਆਵੇ। ਉਸ ਨੇ ਆਪਣਾ ਗਰੀਬੀ ਦਾਵਾ ਜਿਵੇਂ ਉਹਦੇ ਕੋਲ ਸੀ ਆਟਾ ਗੁੰਨਿਆ ਤੇ ਉਸ ਨੇ ਸੁੱਕਾ ਪ੍ਰਸ਼ਾਦਾ ਫਕੀਰ ਦੇ ਭੇਟ ਕੀਤਾ, ਪ੍ਰਸ਼ਾਦਾ ਵੇਖਿਆ। ਫਕੀਰ ਸੀ ਬੰਦਗੀ ਵਾਲਾ, ਕਾਫੀ ਸਾਧ ਸੰਗਤ ਉਹਨੇ ਸਾਧਨਾ ਕੀਤੇ ਕਿ ਮਨ ਜਿਹੜਾ ਹੈ ਨਾ, ਫਕੀਰ ਲੋਕ ਦੱਸਦੇ ਨੇ ਜਿੰਨਾ ਚਿਰ ਕੋਈ ਰੱਬ ਨਾਲ ਮਿਲ ਨਹੀਂ ਜਾਂਦਾ ਉਹਨਾਂ ਚਿਰ ਸਾਥ ਨਹੀਂ ਛੱਡਦਾ। ਵਾਰ ਕਰੀ ਜਾਣੇ ਨੇ ਰੂਪ ਉਟਾ ਉਟਾ ਕੇ, ਮਤ ਕੁਛ ਸੋਚੇ ਭਈ ਬਸ ਹੁਣ ਮੇਰੇ ਕੋਲ ਗਿਆਨ ਧਿਆਨ ਨਹੀਂ, ਮੈਂ ਨਹੀਂ ਕਦੇ ਡੋਲਤਾਂਗਾ। ਨਾ ਪਿਆਰਿਓ, ਸਤਿਗੁਰੂ ਜੀ ਦਾ ਹੁਕਮ ਹੈ, ਹਜ਼ੂਰ ਤਾਂ ਕਹਿੰਦੇ ਅਜੋ ਸੋ ਨਾਉ ਸਮੁੰਦਰ ਮੈਂ ਕਿਆ ਜਾਣੋ ਕਿਆ ਕੋਈ, ਪਤਾ ਨਹੀਂ ਅਜੇ ਤਾਂ ਬੇੜਾ ਸਾਗਰ ਵਿੱਚ ਕੱਲ ਨੂੰ ਕੀ ਹੋ ਜਾਣਾ ਹੈ। ਜਿਹੜੇ ਅੱਜ ਗੁਰੂ ਕੇ ਪਿਆਰ ਕੋ ਗਿਆਨਵਾਨ ਉਹ ਕੱਲ ਨੂੰ ਮੂਰਖਤਾ ਵਾਲੇ ਕੰਮ ਕਰ ਸਕਦੇ ਨੇ, ਜਿਹੜੇ ਅੱਜ ਮੂਰਖ ਨੇ ਉਹ ਕੱਲ ਨੂੰ ਵੱਡੇ ਗਿਆਨਵਾਨ ਵੀ ਰੱਬ ਬਣਾ ਸਕਦਾ। ਸਦਾ ਉਹਦੇ ਭੈ ਵਿੱਚ ਰਹਿਣ ਦਾ ਹੁਕਮ ਹੈ ਸਾਨੂੰ ਸਤਿਗੁਰਾਂ ਦਾ। ਫਕੀਰ ਨੇ ਪ੍ਰਸ਼ਾਦਾ ਤੱਕਿਆ, ਪ੍ਰਸ਼ਾਦਾ ਵੇਖ ਕੇ ਨਾਤਾ ਲਾ ਲਿਆ ਇਸ ਘਰ ਅੰਦਰ ਕੋਈ ਨਹੀਂ ਇਹੋ ਜਿਹੀ ਸਮਰੱਥਾ ਦਾਲ ਸਬਜ਼ੀ ਦੇ, ਨਹੀਂ ਕਹਿ ਇਹਦੇ ਕੋਲ ਕੋਈ ਬਰਤਨ ਦੀ ਕੋਈ ਭਾਂਡੇ ਦੇ। ਕਹਿਣ ਲੱਗਾ ਬੱਚੀਏ ਇੰਜ ਘਰ ਥੋੜਾ ਜਿਹਾ ਲੂਣ ਲਿਆ, ਗੱਲ ਸਮਝ ਜਰਾ ਮਨ ਕੀ ਕਰਦਾ ਏ, ਤੇ ਜਿਨ੍ਹਾਂ ਨੇ ਮਨ ਤੋਂ ਜਿਤਨਾ ਉਪਵੇ ਉਹ ਕਿਸ ਹੱਦ ਤੱਕ ਤਿਆਰੀ ਕਰਦੇ ਨੇ। ਉਹ ਨੇ ਸਵੇਰੇ ਸ਼ਾਮ ਬਸ ਨਿਤਨੇਮ ਤੇ ਬਾਕੀ ਸਮਾਂ ਜੋ ਮਰਜ਼ੀ ਬੋਲਣ, ਜੋ ਮਰਜ਼ੀ ਕਾਣ, ਜਿੱਥੇ ਮਰਜ਼ੀ ਖਲੋਣ, ਐਸਾ ਨਹੀਂ। ਦਰਿਆ ਅੱਠੇ ਪੈਰ ਵਗਦੇ ਨੇ ਰੱਬ ਦੇ ਪਿਆਰੇ ਸਰਾਪ ਤੇ ਤੁਰਨ ਲਈ, ਅੱਠੇ ਪੈਰ ਉਹਦੀ ਯਾਦ ਵਿੱਚ ਰਹਿੰਦੇ ਨੇ। ਤੁਹਾਨੂੰ ਪਤਾ ਏ ਬਾਣੀ ਤੁਹਾਨੂੰ ਮੇਰੇ ਨਾਲੋਂ ਕਈ ਗੁਣਾ ਵੱਧ ਯਾਦ ਏ। ਹਜ਼ੂਰ ਕਹਿੰਦੇ ਅੱਠੇ ਪੈਰ ਇੱਕ ਤੈ ਲਿਵੈ, ਇੱਕ ਨਾਲ ਲਿਵ ਲੱਗੀ ਰਹਿ, ਮੈਂ ਕੀ ਕਰ ਰਿਹਾ, ਕੀ ਬੋਲ ਰਿਹਾ, ਕੀ ਖਾ ਰਿਹਾ, ਕੀ ਪੀ ਰਿਹਾ ਵਾ। ਹਜ਼ੂਰ ਕਹਿੰਦੇ ਅੱਠੇ ਪੈਰ ਇੱਕ ਤੈ ਲਿਵੈ, ਮੰਨੇ ਹੁਕਮ ਅਪਾਰ। ਫਕੀਰ ਕਹਿੰਦਾ ਲੂਣ ਲਿਆਓ। ਫਕੀਰ ਬਾਬਾ ਤੈਨੂੰ ਕੁਝ ਕੁ ਸਮਾਂ ਉਡੀਕ ਕਰਨੀ ਪਵੇਗੀ। ਅੱਛਾ ਬੇਟਾ, ਗੁਆਂਢੀਆਂ ਦੇ ਘਰ ਗਏ, ਇੱਕ ਦੋ ਬਰਤਨ ਰੱਖਿਆ ਸੀ, ਉਹ ਗਹਿਣੇ ਰੱਖ ਕੇ ਆਖਿਆ ਅੱਜ ਇਹ ਬਰਤਨ ਲੈ ਲਓ, ਹੋਰ ਕੁਝ ਨਹੀਂ, ਇਹਦੇ ਸਦਕਾ ਮੈਨੂੰ ਲੂਣ ਦੇ ਦਿਓ। ਲੂਣ ਜੋਗੇ ਪੈਸੇ ਕੋਈ ਨਹੀਂ, ਉਹਦਾ ਤੁਸੀਂ ਦੇਣਾ ਨਹੀਂ। ਲੂਣ ਲਿਆਂਦਾ, ਫਕੀਰ ਦੇ ਪ੍ਰਸ਼ਾਦੇ ਤੇ ਰੱਖਿਆ, ਉਹਨੇ ਧੂੜ ਕੇ ਛਕ ਲਿਆ ਤੇ ਬਾਅਦ ਵਿੱਚ ਕਹਿਣ ਲੱਗਾ ਬੇਟਾ ਦੇਖ ਤੂੰ ਰੱਬ ਨੂੰ ਉਹਦੇ ਪਿਆਰਿਆਂ ਨੂੰ ਪਿਆਰ ਕਰਦੀ ਹੈ, ਜੇਕਰ ਫਕੀਰੀ ਕਮਾਣੀ ਹੈ ਨਾ ਵਾਹਿਗੁਰੂ ਜੀ ਦੇ ਘਰ ਦੀ ਖੁਸ਼ੀ ਲੈਣੀ ਤੇ ਇੰਨਾ ਸਾਦਾ ਜੀਵਨ ਆਪਾਂ ਮਨਾਉਣਾ ਏ, ਵੀ ਜੇ ਰੱਬ ਸੁੱਕੀ ਰੋਟੀ ਵੀ ਦੇਵੇ ਤੇ ਲੂਣ ਛਿੜਕ ਕੇ ਛੱਕ ਕੇ ਵੀ ਉਹਦਾ ਸ਼ੁਕਰ ਕਰੀਏ। ਕਦੇ ਇਹ ਨਾ ਕਹੀਏ ਉਸ ਰੱਬ ਨੇ 36 ਪ੍ਰਕਾਰ ਦੇ ਭੋਜਨ ਕਿਉਂ ਨਹੀਂ ਦਿੱਤੇ, ਕਦੇ ਦਾਲ ਸਬਜ਼ੀ ਦੀ ਮੰਗ ਨਾ ਕਰੀਏ। ਬੱਚੀ ਰੋ ਪਈ ਤੇ ਨਾਲੇ ਉਹਨੇ ਉਹਦੇ ਚਰਨਾਂ ਵੱਲ ਸਿਰ ਝੁਕਾਤਾ, ਕਹਿਣ ਲੱਗੇ ਫਕੀਰਾ ਮੁਆਫ ਕਰੀ ਫਕੀਰੀ, ਇਹ ਚ ਨਹੀਂ ਉਹ ਫਕੀਰੀ, ਇਸ ਤੋਂ ਅਜੇ ਬੜੀ ਅੱਗੇ ਖਲੋਤੀ ਹੈ। ਸਾਧ ਸੰਗਤ ਬੜਾ ਹੈਰਾਨ ਹੋ ਰਿਹਾ, ਇਹ ਬੱਚੀ ਮੈਨੂੰ ਕੀ ਕਹਿਣ ਲੱਗੀ ਹੈ, ਇਹਦਾ ਅੰਦਰ ਭਰ ਗਿਆ ਪਿਆਰਾਂ ਨਾਲ ਤੇ ਨਾਲ ਕਹਿੰਦੀ ਫਕੀਰੀ ਇੱਥੇ ਨਹੀਂ ਰੁਕਦੇ, ਮੈਂ ਤਾਂ ਲੂਣ ਦੀ ਮੰਗ ਕਰਕੇ ਇਤਨਾ ਸਬਰ ਸੰਤੋਖ ਦਿਖਾਇਆ, ਇਹ ਕੀ ਜਵਾਬ ਦੇਵੇਗੇ। ਸਾਧ ਸੰਗਤ ਮਨ ਜਿਹੜਾ ਹੈ ਨਾ ਇਹਨੂੰ ਜਿੰਨਾ ਕੁ ਗਿਆਨ ਹੈ ਇਹਦੀ ਇਹ ਮੁਸ਼ਕਲ ਹੈ, ਇਹ ਕਹਿੰਦਾ ਬਸ ਇਹਦੇ ਤੋਂ ਪਰਾ ਸਿਆਣਪ ਕੋਈ ਨਹੀਂ, ਕਹਿ ਜੋ ਮੈਨੂੰ ਪਤਾ ਲੱਗ ਗਿਆ ਨਾ ਬਸ ਹੁਣ ਮੈਂ ਦੱਸਣਾ ਹੈ, ਮੈਂ ਮੰਨਣਾ ਨਹੀਂ। ਪਰ ਤੁਸੀਂ ਕਿਧਰੇ ਵੀ ਨਹੀਂ ਸਤਿਗੁਰੂ ਦੀ ਬਾਣੀ ਚੋਂ ਇਹ ਬਚਨ ਸੁਣੋਗੇ ਭਈ ਤੁਸੀਂ ਹੁਣ ਦੱਸੋ ਤੁਹਾਨੂੰ ਮੰਨਣ ਦੀ ਲੋੜ ਨਹੀਂ। ਉਹ ਕਹਾਣੀ ਵੱਡਿਆਂ ਦੀਆਂ ਹੋਰ ਤਰ੍ਹਾਂ ਦੀਆਂ ਹੁੰਦੀਆਂ ਨੇ। ਗੁਰੂ ਸਵਾਰਿਓ ਜਦੋਂ ਬੱਚੀ ਨੇ ਇਹ ਬਚਨ ਕਿਹਾ ਫਕੀਰ ਇਕਦਮ ਚੁਕੰਨਾ ਹੋਇਆ, ਬੱਚੀ ਕਹਿਣ ਲੱਗੀ ਨਾ ਫਕੀਰਾ ਦੇਖ ਇਹ ਫਕੀਰੀ ਕਮਾਣ ਦਾ ਢੰਗ ਨੇ, ਤੂੰ ਕੇਵਲ ਆਪਣੀ ਇੱਕ ਜੀਵ ਦੇ ਸਵਾਦ ਲਈ ਤੂੰ ਮੇਰੇ ਕੋਲ ਲੂਣ ਮੰਗਿਆ, ਭਾਵੇਂ ਕੋਈ ਲੂਣ ਮੰਗੇ, ਭਾਵੇਂ ਕੋਈ ਤਖਤ ਮੰਗੇ, ਭਾਵੇਂ ਕੋਈ 36 ਪ੍ਰਕਾਰ ਦੇ ਭੋਜਨ ਮੰਗੇ, ਮੰਗ ਰਿਹਾ, ਤੈਨੂੰ ਪਤਾ ਹੈ ਮੈਂ ਤੇਰੀ ਇਸ ਲੋੜ ਨੂੰ ਪੂਰੀ ਕਰਨ ਲਈ ਆਪਣੇ ਘਰ ਦੇ ਭਾਂਡੇ ਵੀ ਗਹਿਣੇ ਰੱਖ ਕੇ ਆਈਆਂ। ਜਿਹੜਾ ਫਕੀਰ ਕਿਸੇ ਦੇ ਬਰਤਨ ਵੀ ਗਹਿਣੇ ਰਖਵਾ ਕੇ ਆਪਣੇ ਪੇਟ ਦੀ ਭੁੱਖ ਪੂਰੀ ਕਰੇ, ਉਹਨੂੰ ਫਕੀਰ ਨਹੀਂ ਅਖਵਾਉਣਾ ਚਾਹੀਦਾ। ਉਹ ਤੇ ਗ੍ਰਸਤੀਆਂ ਤੋਂ ਵੀ ਆਮ ਦੁਨੀਆਦਾਰਾਂ ਤੋਂ ਵੀ ਪਿੱਛੇ ਹੈ। ਹੁਣ ਦੋਨਾਂ ਨੂੰ ਸਬਕ ਕੇ ਸਾਥ ਸੰਗਤ, ਇੱਕ ਪਾਸੇ ਸਾਨੂੰ ਹੁਕਮ ਹੈ ਨਾ ਪਹਿਲਾਂ ਤੇ ਹਜ਼ੂਰ ਕਹਿੰਦੇ ਫਰੀਦਾ ਰੁੱਖੀ ਸੁੱਖੀ ਖਾਏ ਤੈ ਠੰਡਾ ਪਾਣੀ ਪੀਓ, ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ। ਜੋ ਰੱਬ ਦਿੰਦਾ ਉਹਨੂੰ ਛਕੀਏ, ਪਰ ਮਨ ਕੀ ਕਰੇਗਾ, ਮਨ ਉੱਚੇ ਕਾਦਰ ਪਹੁੰਚੇਗਾ, ਕਿਉਂਕਿ ਇਹਨੇ ਸਾਨੂੰ ਆਪਣਾ ਗੁਲਾਮ ਬਣਾਉਣਾ। ਸਤਿਗੁਰੂ ਕਹਿੰਦੇ ਅਸੀਂ ਇਹਨੂੰ ਬਣਾਉਣਾ, ਉੱਥੇ ਵਾਰ ਕਰੇਗਾ, ਇਹਨਾਂ ਲੋਕਾਂ ਦੇ ਸਾਹਮਣੇ ਜਾ ਕੇ ਦੇ ਕੋਲ ਸਾਰਾ ਕੁਝ ਹੈ, ਬਰਤਨ ਕਾਨ ਸਾਰੀ ਸਮਰੱਥਾ ਹੈ। ਇਹ ਸਾਧ ਸੰਗਤ ਚਲਾਕੀ ਕਰੇਗਾ, 10 ਬੰਦਿਆਂ ਨੂੰ ਕਹਿ ਦੋ ਹਫ਼ਤੇ ਪ੍ਰਸ਼ਾਦਾ ਛਕਿਆ ਕਰੋ, ਇਹਦੇ ਨਾਲ ਮਨ ਦੀ ਗੁਲਾਮੀ ਤੋਂ ਬਚੀ ਦਾ। ਇਹ ਅਹੰਕਾਰ ਤੇ ਇਹ ਮਨ ਅਖਵਾਰ ਆਪ ਹੈ। ਤਾਂ ਹੀ ਮੇਰੇ ਸਤਿਗੁਰੂ ਜੀ ਕਦੇ ਇਹੋ ਜਿਹੇ ਉਪਦੇਸ਼ ਸਾਂਝਾ ਨਹੀਂ ਕਰਦੇ, ਸਾਂਝੇ ਉਪਦੇਸ਼ ਹੋਰ ਨੇ, ਇਹ ਅਸਾਂ ਨੇ ਆਪ ਪਹਿਰਾ ਦੇਣਾ ਪੈਂਦਾ ਹੈ। ਇਸ ਵਕਤ ਇਸ ਚੀਜ਼ ਨਾਲ ਜੁੜ ਕੇ ਮਨ ਅਹੰਕਾਰ ਦੀ ਬੋਲੀ ਬੋਲ ਰਿਹਾ ਹੈ ਕਿ ਨਿਮਰਤਾ ਦੀ ਬੋਲੀ ਬੋਲ ਰਿਹਾ ਹੈ? ਇਹ ਸਾਡੇ ਤੇ ਵਾਰ ਕਰ ਰਿਹਾ ਹੈ ਕਿ ਸਾਡੀ ਇਹ ਸੁਣ ਰਿਹਾ ਹੈ? ਸਤ ਸੰਗਤ, ਬਹੁਤ ਪਿਆਰਾ ਬਚਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤੇ ਇੱਕ ਇੱਕ ਬਚਨ ਹੀ ਪਿਆਰਾ ਹੈ, ਸਾਨੂੰ ਉਹਦੇ ਪਿਆਰ ਨਾਲ ਭਰਦਾ ਹੈ। ਪਰ ਉਸ ਬਚਨ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਚਾਹਾਂਗਾ ਫਿਰ ਨਾ ਕਿ ਮਨ ਬਹੁਤਾ ਸੋਚਣ ਲੱਗ ਪਵੇ, ਇਹਨੂੰ ਸ਼ਬਦ ਦਾ ਥੋੜੇ ਲੋਰੀ ਤੇ ਪਿਆਰ ਦਿਓ ਤੇ ਰਲ ਕੇ ਆਖੋ ਜੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਕਰ ਰਿਹਾ ਵਾ, ਪਰ ਅੰਦਰ ਕੋਈ ਤਬਦੀਲੀ
ਕਰਦੇ ਨੇ। ਹਜ਼ੂਰ ਕਹਿੰਦੇ ਨੇ ਅੰਦਰੋਂ ਇਸ ਮਨ ਦੀ ਆਵਾਜ਼ ਸੁਣਨੀ ਬੰਦ ਕਰਕੇ ਤੂੰ ਕੇਵਲ ਗੁਰੂ ਕੇ ਸ਼ਬਦ ਦੇ ਸਾਹਮਣੇ ਆਪਣਾ ਆਪ ਸੁੱਟਣ ਦੀ ਕੋਸ਼ਿਸ਼ ਕਰੀਏ। ਡਿੱਗ ਪਵੇ ਅੰਦਰੋਂ ਪਰ ਇਹ ਧੱਕੇ ਨਾਲ ਡਿੱਗਣਾ ਨਹੀਂ, ਜ਼ੋਰ ਨਾਲ ਅਸੀਂ ਇਹਨੂੰ ਡੇਖ ਨਹੀਂ ਸਕਦੇ, ਪਿਆਰ ਨਾਲ ਡੇਖ ਸਕਦੇ ਹਾਂ। ਗੁਰੂ ਦਾ ਜੋ ਤੂੰ ਪਿਆਰ ਭਰੇ ਤੇ ਇਹ ਅੰਦਰ ਡਿੱਗੇਗਾ। ਆਪ ਜੀ ਨੂੰ ਪਤਾ ਏ ਜੇਕਰ ਲੋਹੇ ਨੂੰ ਘੜਨਾ ਹੋਵੇ ਤੇ ਕੀ ਕਰਾਂਗੇ, ਲੋਹੇ ਨੂੰ ਜੇ ਠੰਡੇ ਲੋਹੇ ਤੇ ਸੱਟ ਮਾਰੋ ਤੇ ਟੁੱਟ ਜਾਏਗਾ। ਸਿਆਣੇ ਲੋਕ ਕੀ ਕਰਦੇ, ਜਿਹਨਾਂ ਘੜਨਾ ਪਹਿਲਾਂ ਲੋਹੇ ਤੋਂ ਗਰਮ ਕਰਦੇ ਨੇ, ਉਸ ਹਾਲਤ ਦਾ ਗਰਮ ਕਰਨਗੇ, ਇਹ ਨਹੀਂ ਥੋੜਾ ਜਿਹਾ ਕਰਕੇ ਸੱਟ ਮਾਰਨਗੇ। ਸਿਆਣਾ ਬੰਦਾ ਕਹੇਗਾ ਅਜੇ ਅਮਾਰੀ ਟੁੱਟ ਜਾਏਗਾ, ਇਹਨੂੰ ਉਸ ਡਿਗਰੀ ਤੱਕ ਤੂੰ ਗਰਮ ਕਰ ਪੂਰਾ, ਜਿੱਥੇ ਜਾ ਕੇ ਸੱਟ ਮਾਰੀਏ ਟੁੱਟੇਗਾ ਨਹੀਂ, ਇਹਦਾ ਕੁਝ ਘੜਿਆ ਜਾਏਗਾ। ਠੰਡੇ ਲੋਹੇ ਤੇ ਨਹੀਂ, ਲੋਹਾ ਗਰਮ ਕਰਕੇ ਸੱਟ ਮਾਰੋ ਤੇ ਕੁਝ ਘੜਿਆ ਜਾਂਦਾ ਹੈ। ਆਹ ਜਿਹੜਾ ਰੋਜ਼ ਦੀ ਸੰਗਤ, ਰੋਜ਼ ਨਿਤਨੇਮ ਸ਼ਬਦ ਜਪਣਾ, ਗੁਰੂ ਗੁਰੂ ਕਰਨਾ, ਅਸੀਂ ਕਹਿੰਦੇ ਹਾਂ ਕਿ ਸਾਨੂੰ ਕੁਝ ਮਿਲ ਨਹੀਂ ਰਿਹਾ, ਇਹ ਮਿਲ ਰਿਹਾ, ਅੰਦਰ ਗਰਮ ਹੋ ਰਿਹਾ ਹੈ। ਕੀ ਪਤਾ ਕਦੋਂ ਕੋਈ ਗੁਰੂ ਕੇ ਪਿਆਰ ਦੀ ਲਹਿਰ ਆਵੇ, ਇੱਕ ਦਿਨ ਵਿੱਚ ਹੀ ਉਹਨਾਂ ਲੋਹਾ ਗਰਮ ਕਰ ਦੇ, ਸਤਿਗੁਰੂ ਕੋਈ ਸ਼ਬਦ ਦੀ ਚੋਟ ਮਾਰਨ ਤੇ ਘੜਿਆ ਜਾਵੇ। ਕਿਉਂਕਿ ਸਤਿਗੁਰੂ ਜੀ ਦੇ ਘਰ ਅੰਦਰ ਸਮਾਂ ਨਹੀਂ ਵੀ ਇੰਨੇ ਸਮੇਂ ਬਾਅਦ ਹੀ ਸਾਡਾ ਅੰਦਰ ਉਹਦੇ ਪਿਆਰ ਨਾਲ ਗਰਮ ਹੋਏਗਾ, ਉਹ ਚੋਟ ਮਾਰੇਗਾ, ਉਹਦੀ ਰਜ਼ਾ ਏ। ਕੀ ਪਤਾ ਉਹ ਚੌਥੇ ਦਿਨ ਕੀ ਉਹ ਪਿਆਰ ਉਸ ਹਾਲਤ ਵਿੱਚ ਲੈ ਜਾਵੇ, ਉਹਦੀ ਰਜ਼ਾ ਵਰਤੇ ਤੇ ਜ਼ਿੰਦਗੀ ਦੇ ਅੰਤਲੇ ਪਲ ਤੱਕ ਉਹ ਘੜੀ ਲਿਆਵੇ। ਇਹ ਤਾਂ ਉਹਨੂੰ ਪਤਾ ਹੈ ਸਾਨੂੰ ਕਿ ਸਾਡਾ ਤੇ ਕਰਮੇ ਕੇਵਲ ਉਹਦੇ ਹੁਕਮ ਵਿੱਚ ਚੱਲਣਾ। ਕੱਚੀ ਹੋਏ ਨਾ ਸਰੋਂ, ਜਦੋਂ ਕੋਈ ਉਹਨੂੰ ਕੋਲ ਵਰ ਪਾਵੇ ਵੇਲਣੇ ਚ, ਤੇ ਸਤਿਗੁਰੂ ਕਹਿੰਦੇ ਨਾ ਖਲ ਬਣਦੀ ਤੇ ਨਾ ਤੇਲ ਨਿਕਲਦਾ ਹੈ। ਅਸੀਂ ਚਾਹੁੰਦੇ ਹਾਂ ਥੋੜਾ ਜਿਹਾ ਨਿਤਨੇਮ ਭਜਨ ਸਿਮਰਨ ਕਰਕੇ ਛੇਤੀ ਨਾਲ ਇਹਦੇ ਚੋਂ ਗੁਰੂ ਬਖਸ਼ ਦਾ ਤੇਲ ਤੇ ਖਲ ਵੇਖ ਸਕੀਏ। ਜੇ ਨਹੀਂ ਨਿਕਲਿਆ ਤੇ ਇਹਦਾ ਮਤਲਬ ਅਜੇ ਸਰੋਂ ਸਾਡੀ ਪੱਕੀ ਨਹੀਂ, ਇਹਨੂੰ ਪਕਾਉਣ ਦੀ ਯਤਨਸ਼ੀਲ ਹੋਣਾ ਸੀ। ਮਨ ਕਹਿੰਦਾ ਨਹੀਂ ਇਹ ਹੋਣਾ ਹੀ ਕੁਝ ਨਹੀਂ, ਐਵੇਂ ਗੱਲਾਂ ਹੀ ਨੇ। ਇਸ ਲਈ ਇਹ ਕਈ ਵਾਰ ਮੈਂ ਵੇਖਦਾ ਕੁਝ ਵੀਰ ਇਹ ਸਿੱਖ ਧਰਮ ਨੂੰ ਛੱਡ ਕੇ ਕਿਸੇ ਹੋਰ ਧਰਮ ਵੱਲ ਤੁਰ ਪੈਣਗੇ, ਕੋਈ ਹੋਰ ਸਾਧਨਾ ਅਪਣਾ ਲੈਣਗੇ। ਕੋਈ ਜੇ ਤੇਰੀ ਸਰੋਂ ਹੀ ਨਹੀਂ ਪੱਕੀ ਤੇ ਉੱਥੇ ਜਾ ਕੇ ਤੈਨੂੰ ਹੋਰ ਕੋਈ ਧਰਮ ਤੇਰੇ ਇਹਦੇ ਚੋਂ ਖਲ ਤੇ ਤੇਲ ਨਹੀਂ ਕਿਸੇ ਕੱਢਣਾ। ਸਤਿਗੁਰੂ ਜੀ ਆਖਦੇ ਨੇ ਤੂੰ ਇੰਜ ਕਰ ਕਬੀਰ, ਜੋ ਤੋ ਸਾਧ ਪਿਰਾਮੁਖੀ ਪਾਕੇ ਛੇਤੀ ਖੇਲ, ਕਾਚੀ ਸਰਸੋਂ ਪੇਲ ਕੇ ਨਾ ਖਲ ਭਈ ਨਾ ਤੇਲ, ਨਾ ਖਲ ਨਿਕਲਣੀ ਤੇ ਨਾ ਤੇਲ ਨਿਕਲਣਾ। ਗੁਰੂ ਸਵਾਰਿਓ ਦੁੱਧ ਵਿੱਚੋਂ ਅਸੀਂ ਜਦੋਂ ਮੱਖਣ ਕੱਢਣਾ ਹੋਵੇ ਕਿਉਂ ਸਿੱਧਾ ਤੇ ਨਹੀਂ ਨਾ ਕੱਢ ਸਕਦੇ, ਉਹਨੂੰ ਗਰਮ ਕਰੀਦਾ ਏ। ਉਹਦੇ ਲਈ ਪਹਿਲਾਂ ਕੋਈ ਬਰਤਨ ਫਿਰ ਲੱਭਦੇ ਹਾਂ, ਉਹਨੂੰ ਖਾਸ ਹਾਲਤ ਵਿੱਚ ਰੱਖੀਦਾ, ਨਾ ਬਹੁਤਾ ਗਰਮ ਨਾ ਬਹੁਤਾ ਠੰਡਾ ਹੋਵੇ। ਉਹਨੂੰ ਗਲੇਟੀ ਦਾ ਏ, ਜਾਗ ਲਾਈ ਦੀਏ, ਫਿਰ ਉਡੀਕੀ ਦਾ ਵੀ ਇਹ ਹਿੱਲੇ ਨਾ, ਹੁਣ ਲਗਾਤਾਰ ਟਿਕਿਆ ਰਵੇ। ਉਹਦੇ ਵਿੱਚੋਂ ਦੁੱਧ ਵਿੱਚੋਂ ਘਿਓ ਕੱਢਣ ਲਈ ਸਾਰਾ ਕੁਝ ਕਰਨ ਤੋਂ ਬਾਅਦ ਉਹਨੂੰ ਕੁਝ ਸਮਾਂ ਟਿਕਾਣਾ ਪੈਂਦਾ, ਹਿੱਲੇ ਨਾ। ਜਦੋਂ ਟਿਕਿਆ ਰਵੇ, ਜੰਮ ਜਾਏ ਤੇ ਫਿਰ ਉਹਨੂੰ ਜ਼ੋਰ ਦੀ ਖਿਲਾਈ ਦਾ ਮਧਾਟੀ ਨਾਲ, ਤਾਂ ਕਿ ਲੱਸੀ ਵੱਖ ਹੋਵੇ, ਛਿੱਡੀ ਵੱਖ ਹੋਵੇ ਤੇ ਮੱਖਣ ਵੱਖ ਹੋ ਜਾਵੇ। ਸਤਿਗੁਰੂ ਜੀ ਦਾ ਇਹ ਜਿਹੜਾ ਰਸਤਾ ਹੈ ਨਾ ਪਿਆਰਿਓ, ਸਤਿਗੁਰੂ ਜੀ ਦਾ ਹੁਕਮ ਏ। ਆ ਰੋਜ਼ ਰੋਜ਼ ਅਸਾਂ ਨੇ ਗੁਰੂ ਦਾ ਹੁਕਮ ਮੰਨਣਾ ਕਿ ਤਿਆਰੀਆਂ ਨੇ ਤਿਆਰੀਆਂ। ਗੁਰੂ ਸਵਾਰਿਓ ਇੰਨੀ ਕੁ ਤਿਆਰੀ ਕਰੀਏ ਵੀ ਅੰਦਰ ਟਿਕ ਜਾਵੇ, ਉਹ ਜਿਹੜਾ ਮੱਖਣ ਨਿਕਲਦਾ ਟਿਕਾਓ ਤੋਂ ਬਾਅਦ ਕਹਿ, ਪਰ ਉਹਨੂੰ ਟਿਕਾਉਣ ਤੋਂ ਪਹਿਲਾਂ ਵੀ ਤਿਆਰੀ ਦੀ ਲੋੜ ਕਹਿ, ਪਰ ਜਦੋਂ ਟਿਕੇ ਤੇ ਉਸ ਤੋਂ ਬਾਅਦ ਫਿਰ ਮਦਾਣੀ। ਸਤਿਗੁਰੂ ਜੀ ਆਖਦੇ ਰੋਜ਼ ਦੀਆਂ ਉਦਾਹਰਨਾਂ ਨੇ, ਗੁਰੂ ਪਾਤਸ਼ਾਹ ਜੀ ਨੇ ਸ਼ਬਦਾਂ ਵਿੱਚ ਇਹ ਸਾਰੇ ਪ੍ਰਮਾਣ ਤੇ ਉਦਾਹਰਨਾਂ ਦੇ ਕੇ ਸਾਡੇ ਤੇ ਕਿਰਪਾ ਕੀਤੀ। ਭਾਂਡਾ ਪੋਏ ਬੈਸ ਧੂਪ ਦੇਵੋ ਤਉ ਦੂਧੈ ਕੋ ਜਾਵੋ, ਦੂਧ ਕਰਮ ਪੁਨ ਸੁਰਤ ਸਮਾਜਨ ਹੋਏ ਨਿਰਾਸ ਜਮਾਵੋ। ਇਹ ਨਹੀਂ ਮਤਲਬ ਵੀ ਸਤਿਗੁਰੂ ਜੀ ਦੇ ਘਰੋਂ ਕੁਛ ਨਹੀਂ ਸਿੱਖ ਨੂੰ ਮਿਲ ਰਿਹਾ, ਸਿੱਖ ਲੈਣ ਵਾਲਾ ਉਹ ਆਪਣੇ ਆਪ ਨੂੰ ਉਸ ਤਿਆਰੀ ਵਾਲੀ ਹਾਲਤ ਵਿੱਚ ਲਿਆਉਣ ਨੂੰ ਤਿਆਰ ਨਹੀਂ, ਇਹ ਕਾਹਲਾ ਪੈ ਜਾਂਦਾ ਹੈ। ਸਤ ਸੰਗਤ ਇਹ ਅੱਜ ਕਾਰਨ ਇਹ ਹੈ, ਤੁਹਾਡੇ ਵਿੱਚੋਂ ਕੋਈ ਬਖਸ਼ਿਸ਼ ਕੋਈ ਰੂਹ ਸਤਿਗੁਰੂ ਮਿਹਰ ਕਰੇ ਤੇ ਉਹਦੇ ਤੇ ਬਹੁਤ ਵੱਡੀ ਮਾਲਕ ਦੀ ਮਿਹਰ ਹੋ ਜਾਵੇ, ਉਹ ਟਿਕ ਜਾਵੇ, ਘੰਟਿਆਂ ਬੱਧੀ ਉਹ ਬਾਣੀ ਤੇ ਨਾਮ ਨਾਲ ਜੁੜਿਆ ਰਵੇ, ਗੁਰੂ ਸਵਾਰ ਹੋ ਤੇ ਤੁਸੀਂ ਉਹਦੀ ਗੱਲ ਕਿਸੇ ਹੋਰ ਕੋਲ ਜਾ ਕੇ ਕਰੋ ਜਿਹੜਾ ਇਸ ਰਾਹ ਦਾ ਜੇ ਪਾਂਧੀ ਨੇ ਕਵੇਗਾ ਲੈ ਪਿੱਛੇ ਜੀ ਨਾ ਸੱਤਵੀਂ ਕੁ ਕਲਾਸ ਦਾ ਬੱਚਾ ਮਹਾਂਪੁਰਖ ਆਏ ਸਨ ਸਰੇ ਉਹਨਾਂ ਦੀ ਸੰਗਤ ਕਰਦਾ ਹੈ ਪਰਿਵਾਰ ਪਿਛਲੇ ਲਗਭਗ ਸੱਤ ਅੱਠ ਸਾਲ ਜਾਂ ਇਹ ਤੋਂ ਵੱਧ ਹੋ ਗਏ ਹੋਣਗੇ ਬੱਚਿਆਂ ਦੀ ਜਿਵੇਂ ਇੱਥੇ ਕਿਰਪਾ ਸਤਿਗੁਰੂ ਜੀ ਆਪ ਵਰਤਾਰੇ ਨੇ ਬੱਚਿਆਂ ਤੇ ਉਹ ਕੋਈ ਸੱਤਵੀਂ ਕਲਾਸ ਦਾ ਵਿਦਿਆਰਥੀ ਉਹਨੂੰ ਦੂਸਰਾ ਸੱਜਣ ਸਿੰਘ ਨਿਤਨੇਮੀ ਉਹਨੇ ਪਿਆਰ ਨਾਲ ਪੁੱਛ ਲਿਆ ਵੀ ਕਿਵੇਂ ਹੁਣ ਛੁੱਟੀਆਂ ਚੱਲ ਰਹੀਆਂ ਨੇ ਪਾਠ ਕਿੰਨਾ ਕੁ ਕਰ ਲੈਂਦਾ ਹੈ ਉਹ ਕਹਿਣ ਲੱਗਾ ਸਕੂਲ ਟਾਈਮ 70 ਜਪਜੀ ਸਾਹਿਬ ਦੇ ਪਾਠ ਤੇ ਛੁੱਟੀਆਂ ਵਿੱਚੋਂ ਕੇਵਲ 40 ਕੁ ਹੁੰਦੇ ਨੇ ਉਹ ਬੱਚਾ ਹੀ ਅਜੇ ਸਾਧ ਸੰਗਤ ਬਸ ਇਹ ਗੱਲ ਸੁਣ ਕੇ ਜਿਹਦੇ ਅੰਦਰ ਗੁਰੂ ਦਾ ਪਿਆਰ ਹੈ ਉਹਦੇ ਅੰਦਰ ਪੁਰਨਾ ਆਏਗਾ ਸਤਿਗੁਰੂ ਮੈਥੋਂ ਵੀ ਇੰਨਾ ਕਰਵਾ ਪਰ ਜਦੋਂ ਦੂਸਰੇ ਕੋਲ ਜਾ ਕੇ ਗੱਲ ਕੀਤੀ ਉਹਨੂੰ ਭੁੱਲ ਹੀ ਗਿਆ ਭਈ ਪਾਠ ਏ ਬੱਚੇ ਤੇ ਬਖਸ਼ਿਸ਼ ਏ ਕਲਕੀਆਂ ਵਾਲੇ ਦੀ ਮਿਹਰ ਏ ਉਹਨੇ ਗਿਣਤੀ ਕਰਨ ਲੱਗ ਪਿਆ ਵੀ ਇੱਕ ਪਾਠ ਕਿੰਨੇ ਚ ਹੋਏਗਾ ਬੱਚਾ ਏ ਸਕੂਲ ਵੀ ਜਾਂਦਾ ਹੋਣਾ ਏ ਉਹ ਗੱਲਾਂ ਵੀ ਕਰਦਾ ਹੋਣਾ ਉਹ ਖੇਡਦਾ ਵੀ ਹੋਣਾ ਏ ਉਹ ਕਿਵੇਂ ਕਰ ਲਏਗਾ ਇਹ ਉਹਦੀ ਪ੍ਰੋਬਲਮ ਕਿਥੋਂ ਖੜੀ ਹੋ ਗਈ ਉਹਨੂੰ ਕੀ ਲੋੜ ਪੈ ਗਈ ਇਹ ਸਾਰਾ ਕੁਝ ਉਹਨੂੰ ਸਾਧ ਸੰਗਤ ਵੀ ਇਹ ਸੋਚੇ ਵਿਚਾਰੇ ਵੀ ਕਿਵੇਂ ਹੋ ਸਕਦਾ ਏ ਪਿਆਰਿਓ ਜਿਨ੍ਹਾਂ ਸੋਚਿਆ ਉਹਨਾਂ ਨੇ ਇੱਕ ਵੀ ਜਪਜੀ ਦਾ ਪਾਠ ਨਾ ਕੀਤਾ ਪਰ ਜਿਨ੍ਹਾਂ ਨੇ ਉਹਦੇ ਹੁਕਮਾਂ ਨੂੰ ਪਿਆਰ ਕੀਤਾ ਉਹਨਾਂ ਨੇ ਸੈਂਕੜੇ ਵੀ ਕਰ ਲਏ ਤੇ ਆਪਣੀ ਕਿਰਤ ਵੀ ਨਾਲ ਧਰ ਲਈ ਮੰਨ ਸਕਦੇ ਹੋ ਵੀ ਟਰੱਕ ਦੀ ਜੋਬ ਕਰਦੇ ਕੋਈ ਗੁਰੂ ਕੇ ਸਿੱਖ ਉੱਥੇ ਇਸ ਵਕਤ ਵੀ ਤੁਹਾਡੀ ਇਸ ਧਰਤੀ ਤੇ 101 ਜਪਜੀ ਸਾਹਿਬ ਦਾ ਪਾਠ ਕਰ ਰਹੇ ਨੇ ਕਿਰਤ ਵੀ ਚੱਲ ਰਹੀ ਤੇ ਉਹ ਵੀ ਨਾਲ ਬਰਾਬਰ ਚੱਲ ਰਿਹਾ ਹੈ ਸਾਧ ਸੰਗਤ ਪਰ ਜਿਨ੍ਹਾਂ ਨੇ ਕਰਨਾ ਹੁੰਦਾ ਹੈ ਉਹ ਤਾਂ ਤੁਰਨਗੇ ਅੱਗੇ ਪਰ ਬਹੁਤਾ ਸਿੱਖ ਜਗਤ ਹੀ ਇਸ ਗੱਲ ਤੋਂ ਮਨੁੱਖਰ ਹੋ ਰਿਹਾ ਹੈ ਕਈਆਂ ਨੇ ਕਿਸਾਨ ਨੂੰ ਇੱਥੇ ਰੋਕ ਲਿਆ ਵਿਚਾਰ ਚਾਹੀਦੀ ਪਾਠ ਨਹੀਂ ਚਾਹੀਦਾ ਖੁਦੇ ਉਹ ਕਿਹੜੀ ਵਿਚਾਰ ਦੀ ਗੱਲ ਕਰਦੇ ਨੇ ਸਤਿਗੁਰੂ ਜੀ ਨੇ ਤੱਕ ਵਿਚਾਰ ਦੇ ਬਾਰੇ ਬਚਨ ਕਿਹਾ ਜੇ ਕਹਿੰਦੇ ਸਭ ਤੋਂ ਉੱਚੀ ਵਿਚਾਰ ਪਤਾ ਕੀ ਹੈ ਇੱਕ ਪੰਕਤੀ ਚ ਦੱਸਦੇ ਨੇ ਕਹਿੰਦੇ ਉੱਤਮ ਇਹੋ ਵਿਚਾਰਕ ਜਿਨ ਸੱਚੇ ਸਿਉ ਚਿਤ ਲਾਇਆ ਜਿਨ ਸੱਚੇ ਨਾਲ ਚਿਤ ਲਾ ਲਿਆ ਨਾ ਸਭ ਤੋਂ ਉੱਚੀ ਵਿਚਾਰ ਉਹਨੇ ਕਰ ਲਈ ਉਹਨੂੰ ਹੁਣ ਹੋਰ ਕਿਸੇ ਵਿਚਾਰ ਦੀ ਲੋੜ ਨਹੀਂ ਕਰਨ ਦੇ ਤੇ ਬੰਦਾ ਨਾਮ ਜਪੇ ਨਾ ਲਿਪ ਉਹਦੇ ਨਾਲ ਲਾ ਕੇ ਨਾ ਸੱਚੇ ਨੂੰ ਪਿਆਰ ਕਰੇ ਨਾ ਤੇ ਪਿਆਰਿਓ ਗੁਰਬਾਣੀ ਦੇ ਸ਼ਬਦਾਂ ਦੇ ਅਰਥ ਕਰ ਕਰਕੇ ਧਰੀ ਜਾਵੇ ਉਹ ਕਿਸੇ ਕੰਮ ਨਹੀਂ ਜੇ ਪਾਉਂਦੇ ਸਤਿਗੁਰੂ ਜੀ ਦਾ ਬਚਨ ਹੈ ਸਾਧ ਸੰਗਤ ਇੱਕ ਤਾਂ ਉਹ ਲੋਕ ਨੇ ਜਿਹੜੇ ਇਧਰ ਨੂੰ ਪ੍ਰਵਾਨ ਨਹੀਂ ਕਰਦੇ ਦੂਸਰੇ ਉਹ ਨੇ ਜਿਹੜੇ ਸੰਗਤ ਤੇ ਕਰਦੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਪਿਆਰ ਵੀ ਜਪੋ ਜਾ ਉਹਨਾਂ ਨੂੰ ਕਰਨਾ ਆਉਂਦਾ ਉਹ ਕਰਦੇ ਨੇ ਪਰ ਉਹ ਗੁਰੂ ਕੇ ਪਿਆਰਿਓ ਨਿਤਨੇਮ ਨਹੀਂ ਕਰਦੇ ਉਹ ਮਨ ਉਹਨਾਂ ਨੂੰ ਮਨ ਉਹਨਾਂ ਦੇ ਨੇ ਰੋਕਿਆ ਹੋਇਆ ਏ ਭਈ ਕੰਮ ਵੀ ਕਰਨੇ ਨੇ ਤੇ ਜੇ ਹੁਣੇ ਸ਼ੁਰੂ ਕਰ ਲਿਆ ਤੇ ਫਿਰ ਬੱਚਿਆਂ ਦੇ ਵਿਆਹ ਵੀ ਕਰਨੇ ਨੇ ਮਤਲਬ ਅਸੀਂ ਉਹ ਕੰਮ ਕਰਕੇ ਨੇ ਕੱਲ ਨੂੰ ਜਿਨ੍ਹਾਂ ਤੋਂ ਸਤਿਗੁਰੂ ਨੇ ਰੋਕਣਾ ਏ ਤੇ ਮੈਂ ਚਾਹੁੰਦਾ ਵਾ ਅਜੇ ਕੋਈ 10-20 ਸਾਲ ਉਹ ਗੁਰੂ ਦੇ ਉਲਟ ਪਹਿਲਾਂ ਕੰਮ ਕਰ ਲਵਾਂ ਤੇ ਫਿਰ ਜਦੋਂ ਮਰਜ਼ੀ ਗੁਰੂ ਨੂੰ ਮਨਾ ਲਾਂਗਾ ਪਿਆਰਿਓ ਇੱਕ ਜਰਾ ਕੋਈ ਸਤਿਗੁਰੂ ਦਾ ਬਚਨ ਚੇਤਾ ਕਰਿਆ ਜੇ ਤੁਹਾਡੀ ਮਰਜ਼ੀ ਨਾਲ ਗੁਰੂ ਕਾ ਅੰਮ੍ਰਿਤ ਤੇ ਬਾਣੀ ਮਿਲਣੀ ਜਦੋਂ ਉਹਦੀ ਰਜ਼ਾ ਵਰਤਣੀ ਏ ਉਦੋਂ ਮਿਲਣਾ ਏ ਸਾਡੇ ਕੀਤਿਆਂ ਤੇ ਨਹੀਂ ਪਾਉਣਾ ਅਸੀਂ ਜੇ ਉਧਰ ਨੂੰ ਤੁਰ ਪਈਏ ਭਈ ਅਸੀਂ ਆਪਣੀ ਮਰਜ਼ੀ ਨਾਲ ਜਦੋਂ ਚਾਹਵਾਂਗੇ ਉਦੋਂ ਇਸ ਰਾਹ ਤੇ ਤੁਰਾਂਗੇ ਨਹੀਂ ਸਾਧ ਸੰਗਤ ਸਤਿਗੁਰੂ ਕਹਿੰਦੇ ਜ਼ਿੰਦਗੀ ਬੜੀ ਛੋਟੀ ਜਿਹੀ ਹੈ ਇਹਦਾ ਕੋਈ ਭਰੋਸਾ ਹੀ ਨਹੀਂ ਕਦੋਂ ਅੰਤ ਹੋ ਜਾਣਾ ਏ ਵੇਖਦੇ ਹੋ ਨਾ ਕਈਆਂ ਨੂੰ ਵਾਹਿਗੁਰੂ ਜਵਾਨੀ ਵਿੱਚ ਹੀ ਵਾਰ ਮਾਰ ਲੈਂਦਾ ਹੈ ਕਈਆਂ ਨੂੰ ਜਵਾਨੀ ਚ ਕਦਮ ਹੀ ਰੱਖਣ ਦਿੰਦਾ ਕਈਆਂ ਨੂੰ ਬਚਪਨ ਵਿੱਚ ਲੈ ਜਾਂਦਾ ਏ ਹਜ਼ੂਰ ਕਹਿੰਦੇ ਨੇ ਸਭ ਤੋਂ ਪਹਿਲਾ ਕਰਮ ਸੀ ਆਪਣੇ ਆਪੇ ਨਾਲ ਜੰਗ ਕਰਨੀ ਸਭ ਤੋਂ ਪਹਿਲਾ ਕਰਮ ਸੀ ਸਤਿਗੁਰੂ ਜੀ ਦੇ ਹੁਕਮ ਨੂੰ ਮੰਨ ਕੇ ਤੁਰਨਾ ਸਾਧ ਸੰਗਤ ਸਤਿਗੁਰੂ ਜੀ ਕਹਿੰਦੇ ਮਨ ਤੇ ਕਹਿੰਦਾ ਹੈ ਨਾ ਕੋਈ 70 ਪਾਠ ਹੋ ਕਿਵੇਂ ਸਕਦੇ ਨੇ ਤੇ ਪੜ੍ਹਨਾ ਕਿਵੇਂ ਉਹ ਮੇਰਾ ਗੁਰੂ ਤੇ ਕਹਿੰਦਾ ਜਦੋਂ ਕੋਈ ਉਸ ਰਾਹ ਤੇ ਤੁਰ ਕੇ ਜਿਹਦੇ ਤੋਂ ਸਤਿਗੁਰੂ ਪਾਠ ਕਰਵਾਉਂਦਾ ਹੈ ਨਾ ਉਸ ਨੂੰ ਵਿਦਿਆ ਵਿੱਚ ਵੀ ਸਭ ਤੋਂ ਅੱਗੇ ਲਿਜਾਏਗਾ ਤੇ ਉਹਦੇ ਕਾਰੋਬਾਰ ਵੀ ਸਭ ਤੋਂ ਵੱਧ ਉਹਦੇ ਚ ਬਰਕਤਾਂ ਪੈਣਗੀਆਂ ਸੋਚੋ ਜਰਾ ਭਈ ਜਿੱਥੇ ਸਤਿਗੁਰੂ ਜੀ ਦੀ ਆਪ ਰਹਿਮਤ ਆ ਗਈ ਉੱਥੇ ਘਾਟਾ ਥੋੜੀ ਪਵੇਗਾ ਵਾਧਾ ਹੀ ਹੋਣਾ ਹੈ ਨਾ ਬਸ ਨਹੀਂ ਸਾਡਾ ਅੰਦਰ ਤੁਰਦਾ ਨਹੀਂ ਤੇ ਸਤਿਗੁਰੂ ਜੀ ਦੇ ਬਚਨ ਤਾਂ ਤੁਹਾਡੇ ਨਾਲ ਕਈ ਸਾਂਝੇ ਕਰਨ ਤੋਂ ਜੀ ਕਰਦਾ ਕਿਉਂ ਤੁਹਾਡੇ ਵਰਗੀਆਂ ਉੱਚੀਆਂ ਆਤਮਾ ਤਾਂ ਮਿਲਣ ਜਿੱਥੇ ਸਤਮੁੱਚ ਸ਼ਰਾਬ ਦੇ ਪਾਂਧੀ ਤੁਰਦੇ ਨੇ ਤੁਹਾਨੂੰ ਵੇਖ ਕੇ ਆਪਣਾ ਵੀ ਜੀ ਚਾਹੁੰਦਾ ਹੋਰ ਤੁਰੀਏ ਛੇਤੀ ਨਾਲ ਮੇਰੇ ਖਜੂਰ ਦਾ ਬਚਨ ਜਪਜੀ ਸਾਹਿਬ ਜਦੋਂ ਅਸੀਂ ਪੜ੍ਹਦੇ ਹਾਂ ਜਪਜੀ ਸਾਹਿਬ ਜੀ ਦੇ ਪਾਠ ਤੋਂ ਬਾਅਦ ਸੋਦਰ ਦੇ ਦੀਦਾਰ ਹੋਣਗੇ ਉਸ ਤੋਂ ਬਾਅਦ ਸਤਿਗੁਰੂ ਜੀ ਦੇ ਪੰਜ ਸ਼ਬਦ ਸੋਲਾ ਸਾਹਿਬ ਜੀ ਦੀ ਬਾਣੀ ਦੇ ਦਰਸ਼ਨ ਉਸ ਤੋਂ ਬਾਅਦ ਗੁਰੂ ਅਰਜਨ ਸਾਹਿਬ ਪਿਤਾ ਜੀ ਰਾਗਾਂ ਵਿੱਚ ਆਪਣੀ ਕਿਰਪਾ ਦਾ ਮੀਂਹ ਵਰਤਾਉਣਾ ਸ਼ੁਰੂ ਕਰਦੇ ਨੇ ਪਹਿਲਾ ਸ਼੍ਰੀ ਰਾਗ ਸ਼੍ਰੀ ਰਾਗ ਦਾ ਪਹਿਲਾ ਸ਼ਬਦ ਹੈ ਗੁਰੂ ਨਾਨਕ ਸਾਹਿਬ ਜੀ ਕਿਰਪਾ ਕਰਦੇ ਆਖਦੇ ਆਓ ਪਿਆਰਿਓ ਤੁਸੀਂ ਸਾਰੇ ਨਾਲ ਤੁਰ ਪਏ ਹੋ ਮੈਂ ਕੱਲ ਬੇਨਤੀ ਕੀਤੀ ਸੀ ਤੁਰਨਾ ਔਖਾ ਹੈ ਪਰ ਜਿਹੜੇ ਤੁਰ ਪਏ ਦੂਸਰਾ ਕਦਮ ਹੈ ਤੁਰੇ ਰਹਿਣਾ ਉਸ ਹੱਦ ਤੱਕ ਜਿਵੇਂ ਦਰਿਆ ਤੁਰਦੇ ਕਣ ਉਹ ਸਾਗਰ ਤੱਕ ਤੁਰੇ ਰਹਿੰਦੇ ਨੇ ਅਸੀਂ ਕੀ ਸਾਡੇ ਕੋਲੋਂ ਕੀ ਹੁੰਦਾ ਹੈ ਕੋਈ ਦੋ ਕਦਮ ਤੁਰ ਕੇ ਰੁਕ ਗਿਆ ਕੋਈ ਚਾਰ ਕਦਮ ਪੁੱਟ ਕੇ ਰੁਕ ਜਾਂਦਾ ਕਹਿ ਜੋ ਵੀ ਤੁਰੇ ਪਰ ਉਹ ਕਿਸੇ ਜਗ੍ਹਾ ਤੇ ਰੁਕ ਗਏ ਤਰ੍ਹਾਂ ਮਾਤਾ ਕੋਲ ਕੇ ਸਾਧ ਸੰਗਤ ਸਤਿਗੁਰੂ ਜੀ ਨੇ ਸਾਡੇ ਤੇ ਮਿਹਰ ਵਰਤਾਈ ਦੇ ਹਜ਼ੂਰ ਕਹਿੰਦੇ ਜਦੋਂ ਇਸ ਰਾਹ ਤੇ ਤੁਰਾਂਗੇ ਨਾ ਚਾਰ ਚੀਜ਼ਾਂ ਤੁਹਾਨੂੰ ਰੋਕਣਗੀਆਂ ਤੇ ਤੁਸੀਂ ਤਕੜੇ ਹੋ ਕੇ ਉਹਨਾਂ ਕੋਲੋਂ ਰੁਕਣਾ ਨਹੀਂ ਵਿਚਾਰਿਆ ਇਸ ਬਚਨ ਨੂੰ ਪਹਿਲਾ ਬਚਨ ਇਹ ਸ੍ਰੀ ਰਾਗ ਦਾ ਜਦੋਂ ਇਸ ਰਾਹ ਤੇ ਤੁਰਨਾ ਪ੍ਰਾਪਤੀਆਂ ਹੋਣੀਆਂ ਨੇ ਵੱਡੀਆਂ ਵੱਡੀਆਂ ਜਿਹੜੀਆਂ ਸਾਡਾ ਮਨ ਕਦੇ ਕਲਪਨਾ ਵੀ ਨਹੀਂ ਕਰ ਸਕਦਾ ਇੰਨੀਆਂ ਵੱਡੀਆਂ ਪ੍ਰਾਪਤੀਆਂ ਨੇ ਇਸ ਰਾਹ ਤੇ ਗੁਰੂ ਸਵਾਰਿਓ ਪਰ ਪ੍ਰਾਪਤੀਆਂ ਦੇ ਨਾਲ ਨਾਲ ਚਾਰ ਚੀਜ਼ਾਂ ਨੇ ਰੋਕਣਾ ਹੈ ਸਤਿਗੁਰੂ ਕਹਿੰਦੇ ਮਾਤਾ ਵੀ ਬਹੁਤ ਆਏਗੀ ਉਹਦੀ ਰਜਾ ਵਰਤੀ ਤਾਂ ਉਸ ਮਾਇਆ ਨਿਰੰਕਾਰ ਦੀ ਮੌਜ ਉਹ ਮਾਤਾ ਦੇ ਕਈ ਰੂਪ ਬਣਾ ਕੇ ਲਿਆਵੇਗਾ ਹਜ਼ੂਰ ਕਹਿੰਦੇ ਨੇ ਮਾਇਆ ਵੀ ਆਏਗੀ ਉਹਨੂੰ ਵੇਖ ਕੇ ਵੀ ਆਦਮੀ ਰੱਬ ਨੂੰ ਭੁੱਲ ਜਾਏ ਤੇ ਆਪਣੇ ਕਦਮ ਹੌਲੀ ਕਰ ਲੈਂਦਾ ਹੈ ਜਦੋਂ ਲੋੜ ਹੋਵੇ ਨਾ ਸਾਨੂੰ ਉਦੋਂ ਸਾਡੇ ਕਦਮਾਂ 'ਚ ਤੇਜ਼ੀ ਹੋਣ ਦੀ ਲੋੜ ਪੂਰੀ ਹੋ ਗਈ ਉਸ ਵਕਤ ਹੀ ਸਾਡੇ ਕਦਮ ਹੌਲੀ ਹੋਣੇ ਸ਼ੁਰੂ ਹੋ ਜਾਂਦੇ ਨੇ ਸਤਿਗੁਰੂ ਕਹਿੰਦੇ ਹੋ ਤੇਰੀ ਲੋੜ ਮਾਇਆ ਨਹੀਂ ਮਾਇਆ ਗੁਜਰਾਣ ਇਹ ਤਾਂ ਪਸ਼ੂਆਂ ਤੇ ਪੰਛੀਆਂ ਦਾ ਵੀ ਗੁਜਰਾਣ ਨਿਰੰਕਾਰ ਤੋਰ ਰਿਹਾ ਹੈ ਤੈਨੂੰ ਚਾਰ ਕੋਡੀਆਂ ਮਿਲ ਗਈਆਂ ਤੇ ਕੀ ਖੋਇਆ ਤੇਰਾ ਇਹ ਤੇਰੀ ਲੋੜ ਸੀ ਉਸ ਵਾਹਿਗੁਰੂ ਦੀ ਪ੍ਰਾਪਤੀ ਤੇਰੀ ਲੋੜ ਸੀ ਤੂੰ ਜਗ ਜਿੱਤਣਾ ਤੇਰੀ ਲੋੜ ਸੀ ਉਸ ਮਨ ਦੀ ਗੁਲਾਮੀ ਤੋਂ ਆਜ਼ਾਦ ਹੋ ਕੇ ਜਿੱਥੋਂ ਮਨ ਦੀ ਗੁਲਾਮੀ ਸਤਿਗੁਰੂ ਕਹਿੰਦੇ ਮੁੱਕਦੀ ਆਜ਼ਾਦ ਹੋਈਏ ਉਸ ਤੋਂ ਬਾਅਦ ਰੱਬ ਦਾ ਦੇਸ਼ ਸ਼ੁਰੂ ਹੁੰਦਾ ਹੈ ਜਿੱਥੇ ਕੇਵਲ ਸੁੱਖ ਤੇ ਆਨੰਦ ਨੇ ਗੁਰੂ ਸਵਾਰਿਓ ਉਹ ਕਹਿਣ ਲੱਗੇ ਦੂਸਰੀ ਕਹਿ ਮਾਤਾ ਜਿਹੜੀ ਕਿ ਸਾਧ ਸੰਗਤ ਜੜ ਰੂਪ ਦੇ ਅੰਦਰ ਆਉਂਦੇ ਕਿਧਰੇ ਚੇਤਨ ਰੂਪ ਦੇ ਅੰਦਰ ਜੜ ਰੂਪ ਕਹਿ ਪਦਾਰਥ ਪੂੰਜੀ ਮਾਤਾ ਇਹ ਡਾਲਰਾਂ ਰੁਪਈਆਂ ਦੇ ਅੰਦਰ ਸਾਧ ਸੰਗਤ ਚੇਤਨ ਕਹਿ ਬੱਚਿਆਂ ਦੇ ਰੂਪ ਦੇ ਅੰਦਰ ਸੁੰਦਰਤਾ ਦੇ ਰੂਪ ਦੇ ਅੰਦਰ ਜੀਵਾਂ ਦੇ ਰੂਪ ਵਿੱਚ ਜਦੋਂ ਇਹ ਆਪ ਦੇ ਘੇਰ ਦੀ ਸਤਿਗੁਰੂ ਕਹਿੰਦੇ ਇਹ ਵੀ ਆਉਣਗੀਆਂ ਪਰ ਤੂੰ ਤੇਰੇ ਅੰਦਰੋਂ ਇੱਕ ਅਰਦਾਸ ਨਿਕਲਦੀ ਰਵੇ ਨਿਰੰਕਾਰ ਮਾਇਆ ਆਵੇ ਪਰ ਮੇਰੇ ਤੇ ਕਿਰਪਾ ਕਰੀ ਮੈਨੂੰ ਕਿਧਰੇ ਇਹਨੂੰ ਵੇਖ ਕੇ ਤੇਰਾ ਨਾਮ ਨਾ ਭੁੱਲ ਜਾਵੇ ਕਿ ਮੈਂ ਰੋਕੀ ਜਾਵਾਂ ਸੁੰਦਰਤਾ ਨੂੰ ਵੇਖ ਕੇ ਮੈਂ ਰੁਕ ਨਾ ਜਾਵਾਂ ਬੜੇ ਲੋਕ ਰੁਕ ਜਾਂਦੇ ਨੇ ਚੰਗੇ ਭਲੇ ਨਿਤਨੇਮੀ ਹੋਣਗੇ ਆਖਣਗੇ ਰੱਬਾ ਕਿਰਪਾ ਕਰ ਬੱਚਿਆਂ ਦੀ ਦਾਤ ਦੇ ਵਾਹਿਗੁਰੂ ਦਿੰਦਾ ਏ ਉਹ ਫਿਰ ਬੱਚਿਆਂ ਨੂੰ ਇੰਨਾ ਕੁ ਮਾਤਾ ਤੇ ਪੜ੍ਹਾਈ ਵੱਲ ਉਹਨਾਂ ਨੂੰ ਲਾ ਕੇ ਮੈਂ ਕਈ ਪਰਿਵਾਰ ਦੇਖੇ ਨੇ ਚੰਗੇ ਭਲੇ ਤੁਰੇ ਸਨ ਕਹਿੰਦੇ ਬੱਚਿਆਂ ਨੂੰ ਗੇਮਾਂ 'ਚ ਪਾਉਣਾ ਸਤਿਗੁਰੂ ਤੋਂ ਰੋਕਦੇ ਤੇ ਨਹੀਂ ਪਰ ਉਹ ਕੀ ਕਰਨਗੇ ਸੰਗਤ ਦਾ ਸਮਾਂ ਉਹ ਗੇਮਾਂ ਨੂੰ ਦੇਖ ਕੇ ਸਮਝਦੇ ਸੀ ਬੱਚਿਆਂ ਦੀ ਤਰੱਕੀ ਕਰ ਪਏ ਹਾਂ ਹੋਇਆ ਕਿ ਜਦੋਂ ਹੀ ਬੱਚੇ ਸਤ ਸੰਗਤ ਦਸਵੀਂ ਬਾਅਦ ਉਤਾ ਗਏ ਕੇਸ ਕਟਾ ਲਏ ਨਿਤਨੇਮ ਭੁੱਲ ਗਿਆ ਫਿਰ ਉਹੀ ਮਾਪੇ ਰੋ ਰਹੇ ਨੇ ਕਹਿੰਦੇ ਵੀ ਤੁਰੇ ਬੜੇ ਵਧੀਆ ਸਨ ਪਤਾ ਨਹੀਂ ਰੁਕ ਕਿਉਂ ਗਏ ਨਹੀਂ ਉਹ ਨਹੀਂ ਰੁਕੇ ਤੁਸੀਂ ਖੁਦ ਰੋਕੇ ਨੇ ਸਤ ਸੰਗਤ ਇਹ ਸਿੱਖ ਨੇ ਵੇਖਣਾ ਵੀ ਮੈਂ ਕਿਵੇਂ ਮੇਰੇ ਲਈ ਪਹਿਲਾਂ ਕਿਹੜੀ ਚੀਜ਼ ਹੈ ਤੇ ਦੋ ਨੰਬਰ ਤੇ ਕਿਹੜੀ ਚੀਜ਼ ਹੈ ਸਤਿਗੁਰੂ ਕੋਣ ਦੇ ਦਰ ਤੇ ਗੋਲਕ ਵੀ ਪਈ ਹੈ ਤੇ ਸਾਹਿਬਾਂ ਦਾ ਪ੍ਰਕਾਸ਼ ਹੈ ਪਰ ਇਹਦੀ ਇੱਕ ਵੱਖਰੀ ਥਾਂ ਹੈ ਸਹਿਬ ਸਿੰਘਾਸਨਾ ਤੇ ਗੋਲਕ ਪਿਆਰੋ ਉਹਦੇ ਚਰਨਾਂ ਚ ਹੋਵੇ ਤੇ ਸ਼ੋਭ ਦੀਏ ਇਹਦੀ ਥਾਂ ਹੋਵੇ ਤੇ ਗੋਲਕ ਨੂੰ ਉੱਚੀ ਚੁੱਕ ਕੇ ਮੱਥਾ ਟੇਕਣ ਲੱਗ ਪਵੇ ਤੇ ਗਲਤ ਹੋ ਗਈ ਨਾ ਰਹੇਗੀ ਤਾਂ ਇੱਥੇ ਹੀ, ਪਰ ਉਹਦੀ ਜਗ੍ਹਾ ਬਦਲ ਗਏ। ਅਸੀਂ ਜ਼ਿੰਦਗੀ 'ਚ ਆਪਣੀ ਤਰਤੀਬ ਨਹੀਂ ਸਹੀ ਬਣਾਉਂਦੇ, ਇਸ ਕਰਕੇ ਭਟਕਦੇ ਹਾਂ। ਸਤਿਗੁਰੂ ਤਾਂ ਕੁਛ ਛੱਡਣ ਨੂੰ ਕਹਿੰਦੇ ਹੀ ਨਹੀਂ, ਕਹਿੰਦੇ ਤਰਤੀਬ ਬਣਾਓ। ਸਭ ਤੋਂ ਪਹਿਲਾਂ ਸਾਡੇ ਸਾਹਮਣੇ ਨਿਰੰਕਾਰ ਦਾ ਨਾਮ, ਗੁਰੂ ਨਾਨਕ ਪਿਤਾ ਦਾ ਬਚਨ ਮੰਨਣਾ। ਉਹ ਜਦੋਂ ਉਹ ਪਹਿਲਾਂ ਹੋਵੇਗਾ ਤੇ ਬਾਕੀ ਕੰਮ ਸਾਰੇ ਹੀ ਰਾਸ ਨੇ। ਜਦੋਂ ਗੁਰੂ ਨਾਨਕ ਸਾਹਿਬ ਪਿੱਛੇ ਹੋ ਗਏ ਤੇ ਬਾਕੀ ਕੰਮ ਅੱਗੇ ਹੋ ਗਏ, ਉਦੋਂ ਪਿਆਰਿਓ ਅੱਜ ਨਹੀਂ ਤੇ ਕੱਲ ਨੂੰ ਪਰੇਸ਼ਾਨੀਆਂ ਤੇ ਅਸ਼ਾਂ ਤੇ ਜ਼ਿੰਦਗੀ ਦਾ ਰੋਣਾ ਹੀ ਰੋਣਾ ਹੈ। ਕਿਹੜਾ ਮਾਪਾ ਹੈ ਜਿਹੜਾ ਇਹ ਉਹਦੇ ਮੂੰਹ ਚ ਗੱਲ ਨਹੀਂ ਨਿਕਲਦੇ, ਕੱਲ ਨੂੰ ਤੁਹਾਡੇ ਬੱਚਿਆਂ ਦਾ ਕੀ ਬਣੇਗਾ? ਜਿੰਨਾ ਜ਼ੋਰ ਇਸ ਗੱਲ ਤੇ ਲਾਉਂਦੇ ਹੋ ਵੀ ਕੱਲ ਨੂੰ ਬੱਚਿਆਂ ਦਾ ਕੀ ਬਣੇਗਾ, ਇਹ ਕੋਈ ਚੰਗੀ ਗੱਲ ਨਹੀਂ ਇਹ ਕਹਿਣਾ ਵੀ ਕੱਲ ਨੂੰ ਬੱਚਿਆਂ ਦਾ ਕੀ ਬਣੇਗਾ। ਜੇ ਤੁਸੀਂ ਅੱਜ ਆਪ ਗੁਰੂ ਨਾਨਕ ਸਾਹਿਬ ਦੇ ਹੋ ਤੇ ਬੱਚਿਆਂ ਨੂੰ ਉਹਦੀ ਗੋਦ ਵਿੱਚ ਬਿਠਾ ਹੋਇਆ ਹੈ ਤੇ ਕੱਲ ਨੂੰ ਗੁਰੂ ਨਾਨਕ ਸਾਹਿਬ ਆਪ ਸੰਭਾਲਣਗੇ, ਪਰ ਅੱਜ ਤਾਂ ਉਹਨਾਂ ਨੂੰ ਹੋਰ ਪਾਸੇ ਲੈ ਜਾਈਏ ਤੇ ਕੱਲ ਨੂੰ ਲੋਕਾਂ ਕੋਲ ਬੈਠ ਕੇ ਰੋ ਰੋ ਕੇ ਅੰਦਰ ਵੜ ਕੇ ਕਹੀਏ ਬੱਚੇ ਤੁਹਾਡੇ ਕਿੱਧਰ ਚਲੇ ਗਏ। ਸਤਿਗੁਰੂ ਪਿਤਾ ਜੀ ਨੇ ਕੋਈ ਸਿੱਖਿਆ ਨਹੀਂ ਦਿੱਤੀ ਭਾਈ ਦੋ ਚਾਰ ਸ਼ਬਦ ਪੜ੍ਹ ਲਓ ਤੇ ਚਲੋ ਸਿੱਖੀ ਕਮਾ ਲਈ। ਹਜ਼ੂਰ ਕਹਿੰਦੇ ਜੀਵਨ ਚ ਲਿਆਈਏ। ਖੈਰ ਮੈਂ ਗੱਲ ਕਰ ਰਿਹਾ ਸਾਂ, ਹਜ਼ੂਰ ਕਹਿੰਦੇ ਨੇ ਤੀਸਰਾ ਕੋਈ ਵਾਹਿਗੁਰੂ ਰਾਜ ਭਾਗ ਦੇਵੇ ਤੇ ਜਦੋਂ ਚੌਧਰ ਆ ਜਾਣਾ ਸਭ ਤੋਂ ਵੱਧ ਖਤਰਾ ਉਦੋਂ ਇਸ ਰਾਹ ਤੇ ਰੁਕਣ ਦਾ। ਵਿਚਾਰ ਕਰਿਆ ਜੀ ਇਸ ਗੱਲ ਨੂੰ, ਚੌਧਰ ਇੱਕਦਮ ਨੀ ਸਾਨੂੰ ਕੋਈ ਵੱਡੀਆਂ ਪਦਵੀਆਂ ਤੇ ਪਹੁੰਚਾਉਂਦੇ। ਚੌਧਰ ਭਾਵੇਂ ਇੱਕ ਪਰਿਵਾਰ ਤੇ ਕਰਨ ਦੀ ਭਾਵਨਾ ਹੋਵੇ, ਬਾਹਰ ਤਾਂ ਛੱਡੋ ਉੱਥੇ ਵੀ ਰੁਕਾਵਟ ਪਵੇਗੀ ਇਸ ਰਾਹ ਤੇ। ਸਤਿਗੁਰੂ ਜੀ ਹੁਕਮ ਕਰਦੇ ਨੇ ਪਿਆਰਿਓ ਭਈ ਦੇਖੋ, ਮੋਤੀ ਤਾਂ ਮੰਦਰ ਪੂਸਰੈ, ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ, ਅੰਦਰੋਂ ਅਰਦਾਸ ਨਿਕਲੇ ਮਤ ਦੇਹ ਭੂਲਾ ਵਿਸਰੈ, ਤੇਰਾ ਚਿੱਤ ਨਾ ਆਵੇ ਨਾਉ। ਵਾਹਿਗੁਰੂ ਕਿਧਰੇ ਇਹਨਾਂ ਨੂੰ ਮੈਂ ਦੇਖ ਕੇ ਤੈਨੂੰ ਨਾ ਭੁੱਲ ਜਾਵਾ, ਜੇ ਤੂੰ ਭੁੱਲੇ ਤੇ ਸਾਰਾ ਕੁਝ ਖੋ ਲਈ ਮੇਰੇ ਕੋਲੋਂ, ਮੈਨੂੰ ਨਹੀਂ ਇਹ ਚਾਹੀਦੇ। ਮੋਤੀਆਂ ਦੇ ਮੰਦਰ ਕਿਹਦੇ ਨਾਲੋਂ ਕੱਖਾਂ ਦੀ ਕੁੱਲੀ ਚੰਗੀ ਕਹਿ। ਦੂਸਰਾ ਬਚਨ ਕਰਦੇ ਨੇ ਪਿਆਰਿਓ ਭਈ ਦੇਖੋ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੇ ਅੰਦਰ ਇਹ ਸ੍ਰੀ ਰਾਤ ਦਾ ਬਚਨ ਜੇ, ਹਜ਼ੂਰ ਕਹਿੰਦੇ ਕਰ ਬਿਨ ਜੀਉ ਜਲ ਬਲ ਜਾਓ, ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਾ ਕੀ ਥਾਉ ਰਖਾਓ, ਧਰਤੀ ਤਾਂ ਕੀਰੇ ਲਾਲ ਜੜਤੀ, ਪਲੰਗ ਲਾਲ ਜੜਾਓ, ਮੋਹਣੀ ਮੁੱਖ ਮਣੀ ਸੋ ਕਹਿ ਕਰੇ ਰੰਗ ਪਸਾਓ, ਮਤ ਦੇਖ ਭੂਲਾ ਵਿਸਰੈ, ਤੇਰਾ ਚਿੱਤ ਨਾ ਆਵੇ ਨਾਉ। ਤੀਸਰਾ ਬਚਨ ਨੇ ਕਹਿੰਦੇ ਨੇ ਭਈ ਤਿੰਨ ਚੀਜ਼ਾਂ ਬਾਹਰੋਂ ਵਾਰ ਕਰਦੀਆਂ ਨੇ ਤੇ ਇੱਕ ਤੁਹਾਡੇ ਅੰਦਰੋਂ ਕਰੇਗੀ, ਜਿੱਥੇ ਮੈਂ ਗੱਲ ਲੈ ਕੇ ਆ ਰਿਹਾ। ਭਾਵੇਂ ਬੰਨ ਦੇ ਚੌਚਾ ਮੈਂ ਪਹਿਲਾਂ ਪੜ੍ਹ ਲਿਖਾ ਵਾਂ, ਸੁਲਤਾਨ ਹੋਵਾਂ ਮੇਲ ਲਸਕਰ ਤਖ਼ਤ ਰਾਖਾਂ ਪਾਓ, ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਵਾਉ, ਮਤ ਦੇਖ ਭੂਲਾ ਵਿਸਰੈ, ਤੇਰਾ ਚੇਤਨਾ ਆਵੇ ਨਾਓ। ਪਰ ਇਹ ਤਿੰਨ ਚੀਜ਼ਾਂ ਬਾਹਰੋਂ ਵਾਰ ਕਰਕੇ ਸਾਨੂੰ ਇਸ ਰਾਹ ਤੋਂ ਰੋਕਦੀਆਂ ਨੇ। ਕੋਈ ਵੀ ਤੁਰੇ ਜਿਸ ਤਰ੍ਹਾਂ ਵੀ, ਜਿਹੜੇ ਮਰਜ਼ੀ ਧਰਮ ਰਾਹ ਤੂੰ ਤੁਰਿਆ, ਉਸ ਦੇ ਰਾਹ ਵਿੱਚ ਇਹ ਚੀਜ਼ਾਂ ਆਈਆਂ। ਪਰ ਹੁਣ ਜਿਹੜਾ ਚੌਥਾ ਬਚਨ ਹੈ ਨਾ, ਜਿੱਥੋਂ ਕੇਵਲ ਤੇ ਕੇਵਲ ਗੁਰੂ ਨਾਨਕ ਸਾਹਿਬ ਪਿਤਾ ਜੀ ਬਚਾ ਕੇ ਅੱਗੇ ਲਿਜਾਂਦੇ ਨੇ, ਕਹਿੰਦੇ ਨੇ ਜੇ ਦਰਿਆ ਹੀ ਕਿਧਰੇ ਰੁਕ ਜਾਣ ਤੇ ਪਿਆਰਿਓ ਉਹ ਕਦੇ ਸਾਗਰ ਚ ਨਹੀਂ ਮਿਲਣਗੇ। ਸਿੱਖ ਨੇ ਵਾਹਿਗੁਰੂ ਤੱਕ ਨਹੀਂ ਰੁਕਣਾ, ਉਹਦੇ ਤੋਂ ਪਹਿਲਾਂ ਕੁਛ ਵੀ ਆਵੇ। ਕਹਿੰਦੇ ਚੌਥੀ ਚੀਜ਼, ਜਦੋਂ ਕੋਈ ਨਾਮ ਜਪਦਾ ਹੈ ਸੱਚੀ ਮੁੱਚੀ ਸਤਿਗੁਰੂ ਦੇ ਹਰ ਹੁਕਮ ਨੂੰ ਗੰਭੀਰਤਾ ਨਾਲ ਲੈਂਦਾ ਹੈ, ਤੇ ਫਿਰ ਨਾਮ ਬਾਣੀ ਚ ਇੰਨੀ ਬਰਕਤ ਏ, ਇੰਨੀ ਤਾਕਤ ਏ, ਭਈ ਇਹਦੇ ਵਿੱਚੋਂ ਨਾ ਸ਼ਕਤੀਆਂ ਪੈਦਾ ਹੋਣਗੀਆਂ। ਵਾਹਿਗੁਰੂ ਨੇ ਨਾ ਇੰਨੀਆਂ ਗੁਪਤ ਸ਼ਕਤੀਆਂ ਪੈਦਾ ਕੀਤੀਆਂ ਨੇ ਇਸ ਨਿੱਕੇ ਜਿਹੇ ਸਰੀਰ ਦੇ ਅੰਦਰ ਪਿਆਰਿਓ, ਜਿਹਨਾਂ ਸ਼ਕਤੀਆਂ ਦਾ ਪੂਰੇ ਖੰਡਾਂ ਬ੍ਰਹਿਮੰਡਾਂ ਤੱਕ ਸਾਡੀ ਪਹੁੰਚ ਤੇ ਉਹਦੇ ਤੇ ਹੁਕਮ ਚਲਾ ਸਕਦੇ ਹਾਂ। ਇੰਨੀਆਂ ਸ਼ਕਤੀਆਂ ਨੇ ਪਰ ਜਿਹਨਾਂ ਨੇ ਪ੍ਰਗਟ ਕੀਤੀਆਂ, ਪਰ ਸਿੱਖ ਨੇ ਸ਼ਕਤੀਆਂ ਨਹੀਂ ਪ੍ਰਗਟ ਕਰਨੀਆਂ, ਸਿੱਖ ਨੇ ਵਾਹਿਗੁਰੂ ਜੀ ਨੂੰ ਪ੍ਰਗਟ ਕਰਨਾ ਆਪਣੇ ਹਿਰਦੇ ਅੰਦਰੋਂ। ਹਜ਼ੂਰ ਕਹਿੰਦੇ ਅੰਦਰੋਂ ਰਿਧੀਆਂ ਸਿੱਧੀਆਂ ਆਉਣਗੀਆਂ, ਵੇਖੀ ਕਿਧਰੇ ਸਿੱਖਾਂ ਇਹਨਾਂ ਨੂੰ ਵੇਖ ਕੇ ਤੂੰ ਰੋਕ ਨਾ ਜਾਵੀ। ਹਾਂ ਜਦੋਂ ਸੋਝੀ ਨਿਕਲਦੇ ਕੋਈ ਤੁਹਾਡੇ, ਤੁਹਾਨੂੰ ਕਿਸੇ ਦੇ ਦਿਲ ਦੀ ਗੱਲ ਪਹਿਲਾਂ ਪਤਾ ਲੱਗ ਜਾਵੇ, ਤੁਹਾਨੂੰ ਪਤਾ ਲੱਗ ਜਾਵੇ ਵੀ ਆਹ ਕੁਝ ਕੱਲ ਨੂੰ ਕੌਣ ਆਏ, ਤੁਸੀਂ ਉਹਦੇ ਵਿੱਚੋਂ ਰਸ ਲੈਣਾ ਸ਼ੁਰੂ ਕਰੋਗੇ, ਮੈਨੂੰ ਤੇ ਪਹਿਲਾਂ ਹੀ ਪਤਾ ਹੁੰਦਾ ਹੈ ਪਰ ਦੂਸਰਿਆਂ ਨੂੰ ਪਤਾ ਲੱਗੇ ਉਹ ਵੀ ਕਹਿਣ ਮੇਰੀ ਅਰਦਾਸ ਕਰੋ, ਮੇਰੇ ਲਈ ਬਚਨ ਕਰੋ, ਕੱਲ ਨੂੰ ਕੀ ਕੌਣ ਹੈ, ਆਹ ਕੰਮ ਠੀਕ ਹੋਵੇਗਾ, ਹੋਏਗਾ ਸਾਰਾ ਕੁਝ। ਪਰ ਰੇਗਿਸਤਾਨ ਦੇ ਰੇਤੇ ਵਿੱਚ ਰੁੜ ਜਾਵਾਂਗੇ, ਗੁਰੂ ਨਾਨਕ ਸਾਹਿਬ ਕਦੇ ਬਾਂਹ ਨਹੀਂ ਪਕੜਦੇ। ਸਤਿਗੁਰੂ ਜੀ ਦਾ ਬਚਨ ਹੈ, ਹਜ਼ੂਰ ਕਹਿੰਦੇ ਸਿੱਧ ਕੋਆਂ ਸਿੱਧ ਲਾਈ, ਰਿਦ ਆਓ ਗੁਪਤ ਪ੍ਰਗਟ ਹੋਏ ਬੈਸਾ, ਲੋਕ ਰਾਖੇ ਪਾਓ ਮਤ ਦੇ ਪੂਲਾ ਵਿਸਰੇ, ਤੇਰਾ ਚੇਤਨਾ ਆਵੇ ਨਾ। ਮਨ ਕਦੇ ਸੋਚੇਗਾ ਵੀ ਮੇਰੇ ਕੋਲ ਵੀ ਇੰਨੀਆਂ ਤਾਕਤਾਂ ਨੇ ਵੀ ਮੈਂ ਜੋ ਚਾਹਵਾਂ ਦੁਨੀਆਂ ਦਾ ਉਹ ਕੰਮ ਧੰਦਾ ਕਰਵਾ ਸਕਾਂ, ਕੇਵਲ ਕਰ ਸਕਾਂ। ਮੇਰੇ ਗੁਰੂ ਨਾਨਕ ਸਾਹਿਬ ਐਲਾਨ ਕਰਦੇ ਨੇ ਹੋਏਗਾ, ਹਰ ਆਦਮੀ ਦੇ ਕੋਲ ਇਹ ਤਾਕਤਾਂ ਹੋਣਗੀਆਂ। ਆਪਾਂ ਪਿਛਲੀ ਵਾਰੀ ਵੀ ਇੱਕ ਬਚਨ ਵਿਚਾਰ ਪਿਆ ਸੀ, ਗੁਰੂ ਸਵਾਰਿਓ ਨਾਕੂਆਲ ਪਾਸੇ ਭਾਈ ਰਣਧੀਰ ਸਿੰਘ ਸਾਹਿਬ, ਉਹਨਾਂ ਨੇ ਕਈ ਉਹਨਾਂ ਗੁਰਮੁਖ ਪਿਆਰੇ ਰੰਗ ਰਤੀਆਂ ਆਤਮਾਵਾਂ ਦੇ ਜੀਵਨ ਦੀ ਕਹਾਣੀ ਲਿਖੇ, ਜਿਹੜੇ ਸਰਾਹ ਤੇ ਤੁਰੇ ਤੇ ਤੁਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਦੀਆਂ ਮੇਰਾਂ ਨੂੰ ਮਾਣਿਆ, ਪਰ ਨਾਲ ਮੇਰਾ ਮਾਣ ਕੇ ਫਿਰ ਇਹਨਾਂ ਦੇ ਘੇਰੇ ਵਿੱਚ ਆ ਕੇ ਗੁਰੂ ਸਵਾਰਿਓ ਉਹ ਫਿਰ ਮਿੱਟੀ ਚ ਰੁੜ ਗਏ। ਇਹ ਰਸਤਾ ਤਾਂ ਹੀ ਤਾਂ ਸਤਿਗੁਰੂ ਕਹਿੰਦੇ ਪਿਆਰ ਵਾਲਾ ਬਖਸ਼ਣ ਵਾਲਾ ਹੈ, ਔਖਾ ਤੇ ਵਿਖੜਾ ਪੈਂਦਾ ਤਾਂ ਕਹਿੰਦਾ ਏ ਜੇ ਤੁਹਾਡੇ ਕੋਲ ਗਾਜਰਾਂ ਮੂਲੀਆਂ ਕੋਣ ਘਰ ਚ, ਤੁਸੀਂ ਜਿਵੇਂ ਮਰਜ਼ੀ ਘਰਾਟ ਕੇ ਮਾਰੋ ਤੇ ਸਮੂਹ ਕੋਈ ਚਿੰਤਾ ਥੋੜੀ ਕਰਨ ਦੀ ਲੋੜ ਏ, ਚੋਰ ਨੇ ਤੁਹਾਡੀਆਂ 2 ਕਿਲੋ ਗਾਜਰਾਂ ਚੁਰਾ ਕੇ ਕੀ ਕਰਨਾ ਭਲਾ। ਸਾਧ ਸੰਗਤ ਮੁੱਠ ਆਟੇ ਦੀ ਖੋਏ, 2 ਬੋਰੀਆਂ ਆਟੇ ਦੀਆਂ ਕੌਣ ਚੋਰ ਤੁਹਾਡੇ ਕੋਲੋਂ ਚੁਰਾਉਣ ਆਏਗਾ। ਪਰ ਜਦੋਂ ਤੁਹਾਡੇ ਘਰ ਸੋਨਾ ਪਿਆ ਹੋਵੇ, ਤੁਹਾਡੇ ਘਰ ਕੈਸ਼ ਮਨੀ ਪਈ ਹੋਵੇ, ਤੁਹਾਡੇ ਕੋਲ ਕੋਈ ਪਿਆਰਿਓ ਹੋਰ ਕੀਮਤੀ ਇਹੋ ਜਿਹਾ ਸਮਾਨ ਹੋਵੇ ਜਿਹਦੀ ਕੀਮਤ ਬਹੁਤ ਹੋਵੇ, ਉਦੋਂ ਤੁਹਾਨੂੰ ਸੁਚੇਤ ਹੋ ਕੇ ਸੌਣਾ ਵੀ ਪਵੇਗਾ। ਘਰੋਂ ਬਾਹਰ ਨਿਕਲੀਦਾ ਤੇ ਫਿਰ ਵੀ ਵਿਚਾਰੀਦਾ ਕਿਧਰੇ ਚੋਰ ਨਾ ਆ ਜਾਵੇ, ਨਾਲ ਲੈ ਲਈਏ, ਘਰੇ ਕੋ ਬੰਦਾ ਛੱਡੀਏ, ਬੈਂਕ ਚ ਰੱਖ ਕੇ ਆਈਏ, ਹੁਣ ਖਤਰਾ ਤੇ ਵਧਿਆ। ਪਰ ਪਿਆਰਿਓ ਉਹਦੀ ਕੀਮਤ ਤੇ ਨਾ ਤਾਂ ਹੀ ਖਤਰਾ ਵਧਿਆ। ਕਈ ਵਾਰ ਅਸੀਂ ਇਸੇ ਕਰਕੇ ਸਿੱਖੀ ਤੋਂ ਪਿੱਛੇ ਹਟਦੇ ਹਾਂ, ਜੇ ਔਖਾ ਕੰਮ ਹੈ ਸਾਡੇ ਦੁਨੀਆਂ ਪਤਾ, ਜਿਹੜੇ ਕਹਿੰਦੇ ਨੇ ਉਹਨਾਂ ਲਈ ਔਖਾ ਕੀ ਹੈ, ਉਹਨਾਂ ਲਈ ਘਰ ਵਿੱਚ ਸੋਹਣੀ ਦੀ ਚਾਦਰ ਤੇ ਜਾਂ ਸੋਫੇ ਤੇ ਬੈਠ ਕੇ ਉਹਨਾਂ ਨੂੰ ਗੁਟਕਾ ਪਕੜਨਾ ਔਖਾ ਲੱਗਦਾ, ਉਹਨਾਂ ਨੂੰ ਇਹ ਕੰਮ ਨਹੀਂ ਔਖੇ ਲੱਗਦੇ, ਇਹਨਾਂ ਦੀ ਕਦੇ ਸੋਝ ਹੀ ਨਹੀਂ ਖੁੱਲਦੇ ਉਹਨਾਂ ਨੂੰ। ਅੱਛਾ, ਮੈਨੂੰ ਸ਼ਰਾਬ ਵੀ ਛੱਡਣੀ ਪਏਗੀ, ਮਾਸ ਵੀ ਛੱਡਣਾ ਪਏਗਾ, ਮੈਂ ਕੰਮ ਤੇ ਜਾਣਾ ਵਾ, ਮੈਂ ਜੂਠੇ ਹੱਥਾਂ ਨਾਲ ਖਾ ਲਵਾਂ, ਉਹਨਾਂ ਲਈ ਬਹੁਤ ਵੱਡਾ ਪਹਾੜ ਹੈ ਵੀ ਮੈਨੂੰ ਸੁੱਚੇ ਹੱਥਾਂ ਨਾਲ ਰੋਟੀ ਖਾਣੀ ਪਏਗੀ, ਮੈਨੂੰ ਸਵੇਰੇ ਨਿਤਨੇਮ ਕਰਨਾ ਪਵੇਗਾ। ਅੱਛਾ, ਫਿਰ ਮੈਨੂੰ ਕੇਸ਼ ਵੀ ਧੋਣੇ ਪੈਣਗੇ, ਇਹ ਪਹਾੜ ਇਹ ਤੇ ਮਾਮੂਲੀ ਗੱਲਾਂ ਨੇ ਗੁਰੂ ਕੇ ਪਿਆਰਿਓ। ਔਖਾ ਰਸਤਾ ਤੇ ਉਦੋਂ ਵੇ ਜਦੋਂ ਗੁਰੂ ਨਾਨਕ ਸਾਹਿਬ ਇਹਨਾਂ ਕੋ ਕੀਮਤੀ ਧਨ ਸਿੱਖ ਨੂੰ ਦਿੱਤੇ ਨੇ, ਜਿਹਦੇ ਨਾਲ ਅਸੀਂ ਨਿਰੰਕਾਰ ਦੀ ਪ੍ਰਾਪਤੀ ਕਰਨੀ ਹੈ, ਉਦੋਂ ਜਾ ਕੇ ਖਤਰਾ ਏ ਸਾਧ ਸੰਗਤ ਤੇ ਉਹ ਖਤਰਾ ਕਰਮਾਂ ਤੇ ਭਾਗਾਂ ਵਾਲਿਆਂ ਨੂੰ ਹੁੰਦਾ ਹੈ। ਗਰੀਬ ਦੇ ਕੋਲ ਜੇ ਕੁੱਲੀਏ, ਜੇ ਖਤਰਾ ਨਹੀਂ ਤੋ ਕੱਲ ਨੂੰ 4 ਬੰਦਿਆਂ ਨੂੰ ਰੋਟੀ ਵੀ ਨਹੀਂ ਖਵਾ ਸਕਦਾ। ਜੇ ਵੱਡੇ ਘਰਾਂ ਤੇ ਕਾਰਾਂ ਦੇ ਸੁੱਖ ਲੈ ਇਹਨੇ ਗੁਰੂ ਕੇ ਪਿਆਰੇ ਹੋ, ਓਨੀ ਵੱਡੀ ਮਿਹਨਤ ਵੀ ਕਰਨੀ ਪਵੇਗੀ। ਜੇ ਸਾਹਿਬ ਦੇ ਘਰ ਦੀਆਂ ਵੱਡੀਆਂ ਰਹਿਮਤਾਂ ਤੇ ਓਨੀਆਂ ਵੱਡੀਆਂ ਮਿਹਨਤਾਂ ਕਿਉਂ ਨਾ ਕਰੀਏ, ਉਹ ਕਰਨ ਤੋਂ ਕੰਨੀ ਕਤਰਾਨੇ ਆ। ਭਾਈ ਸਾਹਿਬ ਜੀ ਨੇ ਬਚਨ ਲਿਖਿਆ ਬਹੁਤ ਪਿਆਰਾ, ਉਹਨਾਂ ਤੇਈਆਂ ਚੋਂ ਬੜੇ ਬਚਨ ਨੇ, ਅੰਦਰ ਖੁਸ਼ ਵੀ ਬਹੁਤ ਹੁੰਦਾ ਹੈ ਰੰਗਲੇ ਸੱਜਣ ਪੜ੍ਹ ਕੇ, ਤੇ ਅੰਦਰ ਨੂੰ ਪਿਆਰਿਓ ਧੱਕਾ ਵੀ ਲੱਗਦਾ ਏ ਵੀ ਇਹ ਕੈਸੀ ਖੇਡ ਹੈ, ਦੇਖੋ ਕਿੱਥੇ ਜਾ ਕੇ ਮਨ ਸਾਠ ਨਾਲ ਧੋਖਾ ਕਰਦਾ ਹੈ। ਉਹਨਾਂ ਨੇ ਭਾਈ ਅਰਜਨ ਸਿੰਘ ਜੀ ਦਾ ਜ਼ਿਕਰ ਕੀਤਾ, ਨਾਮ ਜਪਦੇ ਸਨ, ਅੰਮ੍ਰਿਤ ਦੀ ਦਾਤ ਲਈ ਰਲ ਕੇ ਪਿਆਰਿਓ ਇਹ ਰਸ ਨੂੰ ਪੁੰਚਣਾ, ਭੁੱਖ ਵੱਧਦੀ ਗਈ, ਪਿਆਰ ਵੱਧਦਾ ਗਿਆ, ਬਖਸ਼ਿਸ਼ ਨੂੰ ਮੰਨਣ ਲੱਗ ਪਏ, ਉਹਦੇ ਨਾਲ ਕਿ ਉਹ ਲੋਕਾਂ ਚ ਸਤਿਕਾਰ ਬੜਾ ਵੱਧ ਗਿਆ। ਜਿੱਧਰ ਜਾਣਾ ਧੜਾਧੜ ਲੋਕਾਂ ਨੇ ਆਪੇ ਆਉਣਾ, ਕਿਉਂਕਿ ਹਰ ਆਦਮੀ ਨੂੰ ਸ਼ਾਂਤੀ ਚਾਹੀਦੀ ਹੈ, ਕਿਹਨੂੰ ਨਹੀਂ ਸ਼ਾਂਤੀ ਚਾਹੀਦੀ, ਲੋਕ ਲੱਭਦੇ ਫਿਰਦੇ ਨੇ। ਸਾਧ ਸੰਗਤ ਜਿੱਥੇ ਕੋ ਲੱਭਦੀ ਉਧਰ ਤੁਰ ਪੈਂਦੇ ਨੇ। ਸਤਿਗੁਰੂ ਜੀ ਸਾਨੂੰ ਇੱਕ ਹੋਰ ਤਰੀਕਾ ਦੱਸਦੇ, ਕਹਿੰਦੇ ਸ਼ਾਂਤੀ ਤੇ ਸਿੱਖਾਂ ਨੂੰ ਵੀ ਚਾਹੀਦੀ ਹੈ ਕਿ ਨਹੀਂ, ਪਰ ਇਹਨਾਂ ਨੂੰ ਗੱਲ ਨੀ ਗੁਰੂ ਜੀ ਸੁਣਦੇ। ਪਤਾ ਨਹੀਂ ਕਾਹਦੇ ਕੰਨ ਬਣ ਗਏ ਨੇ, ਪਤਾ ਨਹੀਂ ਕਿਹੜੇ ਮਿੱਟੀ ਦਾ ਇਹਨਾਂ ਨੇ ਮਨ ਬਣਾ ਲਿਆ। ਸਤਿਗੁਰੂ ਕਹਿੰਦੇ ਤੂੰ ਅੱਖਾਂ ਮੀਟ ਤੇ ਵਾਹਿਗੁਰੂ ਕਹੇ ਤੇ ਤੇਰੇ ਅੰਦਰ ਸ਼ਾਂਤੀ ਦਾ ਪੁੰਜ ਬੈਠਾ ਹੈ, ਤੂੰ ਕੁਛ ਹੀ ਲੈ ਲਿਆ ਕਾਲ, ਤੈਨੂੰ ਬਹੁਤਾ ਕੁਝ ਕਰਨ ਦੀ ਲੋੜ ਨਹੀਂ, ਇਹਨੂੰ ਸੁਣਦੀ ਨਹੀਂ ਗੱਲ। ਇਹ ਕਹਿੰਦਾ ਦੱਸੋ ਜੀ ਕੋਈ ਤਰੀਕਾ ਜਿਹਦੇ ਨਾਲ ਆ ਸਾਰਾ ਕੁਝ ਘਰ ਦਾ ਠੀਕ ਹੋ ਜਾਵੇ। ਇਹ ਬਚਨ ਕਿੰਨੇ ਸੌਖੇ ਨੇ। ਹਜ਼ੂਰ ਕਹਿੰਦੇ ਸੁਣਿਆ ਮੰਨਿਆ। ਇਹ ਮੰਨਣ ਤੋਂ ਪਹਿਲਾਂ ਵਿੱਚ ਸੋਚ ਲਿਆਉਂਦਾ ਕਿਵੇਂ ਕਦੋਂ ਕੀ ਕਿੰਨ ਹੋਏਗਾ, ਉਹ ਚ ਰੁਕਿਆ ਜ਼ਿੰਦਗੀ ਮੁੱਕ ਜਾਂਦੀ। ਸਤਿਗੁਰੂ ਕਹਿੰਦੇ ਸੁਣਿਆ, ਵਾਹਿਗੁਰੂ ਵਾਹਿਗੁਰੂ ਕਰਨ ਆਏ ਸੁਣ ਲਿਆ ਨਾ, ਹੁਣ ਕਹਿੰਦੇ ਮੰਨਿਆ ਮੰਨ ਲੈ। ਮਨ ਕੀਤਾ ਪਾਓ, ਇਹਨੂੰ ਨਾ ਮਨ ਵਿੱਚ ਪਿਆਰ ਕਰ, ਜੋ ਕੁਝ ਇਹ ਤੂੰ ਸੁਣਿਆ ਤੇ ਮੰਨਿਆ ਨੂੰ ਪਿਆਰ ਦੇ ਭਾਂਡੇ ਵਿੱਚ ਰੱਖ। ਅੰਤਰਗਤ ਤੀਰਥ ਮਲ ਨਹਾਓ, ਤੂੰ ਨਹਾ ਲਏਗਾ ਅੰਦਰੋਂ ਸ਼ਾਂਤੀ ਹੋਏਗੀ ਤੇਰੇ ਕੋਲ। ਜਦੋਂ ਭਾਈ ਅਰਜਨ ਸਿੰਘ ਜੀ ਦਾ ਅਦਬ ਸਤਿਕਾਰ ਵਧਿਆ ਤੇ ਇਹਨਾਂ ਨੇ ਨਾ ਆਖਿਆ ਤੇ ਕੰਮ ਖਰਾਬ ਹੈ, ਲੋਕਾਂ ਤੋਂ ਭੱਜ ਗਏ। ਇਹਨਾਂ ਰਾਜਪੁਰੇ ਕੋਲ ਜੰਗਲ ਜਾ ਵੇਖ ਲਿਆ, ਉੱਥੇ ਚਲੇ ਗਏ। ਉਧਰ ਕਾਫੀ ਕੰਡਿਆਤੇ ਸਨ, ਝਾੜੀਆਂ ਨੇ, ਇਹ ਕੁਝ ਰੁੱਖ ਨੇ, ਪਿਓ ਦੇ ਬੰਕੇ ਦਾ ਜਾਣਾ ਔਖਾ ਹੈ ਜਗ੍ਹਾ ਚੁਣ ਲਈ। ਉੱਥੇ ਜਾ ਕੇ ਨਾ ਇੱਕ ਰਸਤਾ ਛੋਟਾ ਜਿਹਾ ਜਿੱਧਰੋਂ ਜਾ ਸਕਣ, ਤੇ ਤਿੰਨ ਪਾਸੇ ਵੈਸੇ ਹੀ ਕਾਦਰ ਦੀ ਕੁਦਰਤ ਨੇ ਬੜੀ ਰੋਕ ਪਾਈ ਸੀ ਨਿੱਕੇ ਜਿਹੇ। ਉਹਨਾਂ ਨੇ ਨਾ ਕੁੱਲੀ ਜੀ ਟੈਂਟ ਉੱਤੇ ਛੱਤ ਪਾ ਲਈ, ਉੱਥੇ ਬੈਠ ਕੇ ਬੰਦਗੀ ਸ਼ੁਰੂ ਕਰ ਲਈ। ਲੋਕਾਂ 'ਚ ਇਹ ਵੀ ਗੱਲ ਪਹੁੰਚ ਗਈ, ਉਹਨਾਂ ਦਾ ਕੋਈ ਪੁਰਾਣਾ ਸਾਥੀ ਆਇਆ ਪਿਆਰਿਓ, ਉਹ ਆਇਆ ਤੇ ਉਹਨਾਂ ਗੱਲ ਛਿੜ ਪਈ। ਇੱਧਰ ਕੋਈ ਮਹਾਤਮਾ ਜੀ ਨੇ ਬੜੀ ਬੰਦਗੀ ਕਰ ਰਹੇ ਨੇ, ਬੜਾ ਤਪ ਕਰ ਰਹੇ ਸਨ। ਉਹਨਾਂ ਨੇ ਆਖਿਆ ਉਹਨਾਂ ਦੀ ਕੋਈ ਨਿਸ਼ਾਨੀ, ਕਹਿੰਦੇ ਪਹਿਲਾਂ ਉਹ ਇਸ ਤਰ੍ਹਾਂ ਦੇ ਬੋਲ ਸਨ, ਇਸ ਤਰ੍ਹਾਂ ਦਾ ਉਹਨਾਂ ਨਾਂ ਸੀ। ਉਹਨਾਂ ਨੂੰ ਆਖਿਆ ਕਿ ਮੇਰਾ ਮਿੱਤਰ ਹੈ ਜਿਹਦੇ ਨਾਲ ਅਸੀਂ ਮਿਲ ਕੇ ਆਨੰਦ ਮਾਣਦੇ ਸਾਂ, 23 ਸਾਲਾਂ ਤੋਂ ਉਹ ਮਿਲਿਆ ਨਹੀਂ। ਉਹਨੇ ਦਿਸ਼ਾ ਦਿਸ਼ਾਵਾਂ ਪੁੱਛ ਪਛਾ ਕੇ ਔਖਾ ਤੇ ਬੜਾ ਹੋਇਆ, ਉੱਥੇ ਪਹੁੰਚ ਗਿਆ। ਸਤ ਸੰਗਤ ਜਦੋਂ ਪਹੁੰਚਿਆ, ਉਹਦਾ ਮੂੰਹ ਸੀ ਉਧਰ ਕੰਡਿਆਂ ਵੱਲ, ਇਹ ਦੇਖ ਨਹੀਂ ਸੀ ਸਕਦਾ ਕੁਝ ਜਗ੍ਹਾ ਚੁਣੀ ਕੋਈ ਦੇਖ ਨਾ ਸਕੇ। ਪ੍ਰਾਪਤੀਆਂ ਵਾਲੇ ਜਦੋਂ ਸੱਚਮੁੱਚ ਸ਼ਰਾਬ ਤੇ ਤੁਰਦੇ, ਦੁਨੀਆਂ ਦਾ ਤੇ ਧਰਮ ਦਾ ਵੇਖੋ ਕੀ ਫਰਕ ਹੈ। ਦੁਨੀਆਂ ਵਿੱਚ ਕਾਮਯਾਬ ਹੋਣ ਲਈ ਨਾ ਹਰ ਕੀਲਾ ਵਰਤਦੇ ਹਾਂ ਕਿ ਲੋਕ ਸਾਨੂੰ ਵੇਖ ਸਕਣ ਕਿਸ ਤਰੀਕੇ ਨਾਲ। ਉਹਦਾਂ ਦੀਆਂ ਮਸ਼ਹੂਰੀਆਂ, ਉਹਦਾਂ ਦੀ ਕਲਾਕ ਬਣਾਈਦਾ। ਰੱਬ ਦੇ ਘਰੋਂ ਕੁਝ ਪਾਣਾ ਹੋਵੇ ਤੇ ਬੰਦਾ ਹਰ ਕੀਲਾ ਵਰਤਦਾ ਜਿਹਦੇ ਨਾਲ ਮੈਨੂੰ ਕੋਈ ਦੇਖੇ ਨਾ, ਮੈਂ ਛਿਪਾ ਟੋਕੇ ਨੂੰ ਸੋਝੀਏ। ਜਿਹੜਾ ਦਾਣਾ ਛਿਪਦਾ ਨੀ ਉਹਦੀ ਜੜ ਨੀ ਲੱਗਦੀ ਤੇ ਉਹਦਾ ਬੂਟਾ ਨੀ ਬਣਦਾ। ਜਿਹੜਾ ਨਾਮ ਜਪ ਕੇ ਪਿਆਰਿਓ ਅੰਦਰ ਆਪਣੇ ਆਪ ਨੂੰ ਛਿਪਾਉਂਦਾ ਨਹੀਂ, ਉਹਦੀ ਰੱਬ ਦੇ ਘਰ ਚੜ੍ਹਾ ਨਹੀਂ ਅਗਦੀਆਂ, ਲੋਕ ਦਿਖਾਵਾ ਬਣ ਕੇ ਰਹਿ ਜਾਂਦਾ ਹੈ, ਉਹਦੀ ਪ੍ਰਾਪਤੀ ਕੋਈ ਨਹੀਂ। ਇਹ ਗਿਆ 5-7 ਘੰਟੇ ਪਿੱਛੇ ਬੈਠਿਆ ਕਿ ਹੁਣ ਮੂੰਹ ਕਮਾਏਗਾ, ਵੇਖਾਂਗਾ, ਹੁਣ ਕਮਾਉਂਦਾ, ਸ਼ਾਮਾਂ ਪੈ ਚੱਲੀਆਂ। ਇਹਨੇ ਕੌੜੀ ਜੀ ਨਮਸਕਾਰ ਕੀਤੀ, ਪਤਾ ਨੀ ਉਹ ਹੈ ਜਾਂ ਕੋਈ ਹੋਰ ਹੈ, ਐਵੇਂ ਨਾ ਕੋਈ ਹੋਰ ਮੈਂ ਮੁਸ਼ਕਲ ਸੇੜਨਾ। ਹੌਲੀ ਜੀ ਸੀਸ ਨਵਾ ਕੇ ਤੁਰਨ ਲੱਗਾ ਨਾ, ਤੇ ਉਹਨਾਂ ਨੇ ਉਹਦੇ ਮਾੜੇ ਨੇਤਰ ਵੀ ਖੋਲੇ, ਜ਼ੁਬਾਨ ਖੋਲੀ ਤੇ ਕਹਿਣ ਲੱਗੇ, ਸੱਜਣਾ ਮੈਂ ਹੀ ਆ ਤੇਰਾ ਸੱਜਣ, ਤੂੰ ਠੀਕ ਜਗ੍ਹਾ ਤੇ ਆਇਆ ਏ ਤੇ ਤੂੰ ਜਾਣਾ ਕਾਹਦੇ ਲਈ, ਆ ਹੀ ਗਿਆ, ਹੁਣ ਤੂੰ ਹੀ ਬਹਿ ਜਾ, ਰਲ ਕੇ ਜਪ ਲਈਏ। ਇਹ ਸੁਣ ਕੇ ਚਾਹ ਜਾ ਚੜ ਗਿਆ ਖੇੜਾ। ਇੰਨੀ ਗੱਲ ਬਸ ਹੋਈ, ਉਹ ਫਿਰ ਆਪਣੇ ਧਿਆਨ ਵਿੱਚ ਕੇ ਬਹਿ ਗਿਆ ਇਸ ਆਸ ਨਾਲ ਕਿ ਚਲੋ ਅੱਜ ਸਾਨੂੰ ਵੀ ਕਿਣਕਾ ਮਿਲੇਗਾ। ਅਜੇ ਅੱਧੀ ਕੁ ਰਾਤ ਹੋਈ ਏ ਤੇ ਭਾਈ ਅਰਜਨ ਸਿੰਘ ਜ਼ੋਰ ਜ਼ੋਰ ਦੀ ਬੈਰਾਗ ਵਿੱਚ ਰੋ ਰਹੇ ਨੇ, ਅਰਦਾਸਾਂ ਕਰ ਰਹੇ ਨੇ, ਬੇਨਤੀਆਂ, ਗੁਰੂ ਨਾਨਕ ਸਾਹਿਬ ਮੈਨੂੰ ਇਹ ਕੁਝ ਨਹੀਂ ਚਾਹੀਦਾ, ਇਹਨਾਂ ਨੂੰ ਮੋੜ ਲਓ, ਇਹਨਾਂ ਨੂੰ ਵਾਪਸ ਲੈ ਜਾਓ। ਸਤਿਗੁਰੂ ਵੇਖਿਆ ਜੀ ਕਿਧਰੇ ਇਹ ਆ ਨਾ ਜਾਣ, ਮੈਂ ਨਹੀਂ ਜੇ ਇਹਨਾਂ ਤੋਂ ਬਚ ਸਕਣਾ, ਆਪ ਬਚਾਓ। ਤਰਲੇ ਲਵੇ ਜਿਵੇਂ ਨਿੱਕਾ ਜਿਹਾ ਕੁਨਿਆਟਾ ਰੋਂਦਾ ਏ, ਬਹੁਤ ਰੋਣ ਤਰਲੇ ਲੈਣ, ਉਹਨਾਂ ਦੇ ਤਰਲੇ ਤੇ ਮਿੰਨਤਾਂ ਸੁਣ ਸੁਣ ਕੇ ਸੱਜਣ ਤੰਬੇ, ਬਈ ਕੋਲ ਕੋਈ ਹੈ ਨਹੀਂ, ਕੋਈ ਆ ਨਹੀਂ ਰਿਹਾ, ਕੋਈ ਸਾਹਮਣੇ ਚੀਜ਼ ਨਹੀਂ, ਇਹ ਕੀ ਕਹਿ ਰਹੇ ਨੇ, ਰੋਕੋ ਰੋਕੋ, ਇਹ ਨਹੀਂ ਚਾਹੀਦੀਆਂ। ਕੋਈ ਲਗਭਗ ਕਹਿੰਦੇ 2 ਘੰਟੇ ਇਹ ਕੋਈ ਚੱਲਿਆ, ਇਹ ਡਰਿਆ ਕਿ ਰਾਤ ਜਾਣਾ ਵੀ ਨਹੀਂ ਤੇ ਰਹਿਣਾ ਵੀ ਔਖਾ ਹੈ, ਇਹ ਕੀ ਅਜੀਬ ਜੀ ਖੇਡ ਵਰਤ ਗਏ। ਕਈ ਵਾਰ ਨਾ ਬੜੇ ਹੈਰਾਨ ਹੋਈਦਾ, ਇਹ ਗੱਲਾਂ ਸਾਡੇ ਨਾ ਗੁਰੂ ਘਰਾਂ ਚ ਆਮ ਹੋਣੀਆਂ ਚਾਹੀਦੀਆਂ ਸਨ, ਪਰ ਇੰਨਾ ਦੂਰ ਚਲੇ ਗਏ ਜੇ ਤੁਹਾਡੇ ਚੋਂ ਕੋਈ ਤੁਹਾਡੀ ਅੱਖ ਰੋ ਪਵੇ ਸੰਗਤ ਚ ਬੈਠ ਕੇ ਤੇ ਸੰਗਤ ਦੇ ਜੀਓ ਦਾ ਜਲੂਸ ਕੱਢ ਕੇ ਰੱਖ ਦੇਣਗੇ। ਮੈਨੂੰ ਯਾਦ ਹੈ ਵਿਨੀਪੈਗ ਇਕਾਗਰਤਾ ਗਰੁੱਪ ਨੇ ਬਣਾਈ ਕੋਏ ਉਹ ਕੀਰਤਨ ਸਿਮਰਨ ਕੋਇਆ, ਉਸ ਤੋਂ ਬਾਅਦ ਸੰਗਤ ਰਲ ਕੇ ਵਿਚਾਰਾਂ ਚ ਬੈਠੀ, ਉਸੇ ਧਿਆਨ ਵਿੱਚ ਜਪ ਰਹੇ, ਕੋਈ ਆਤਮਾ ਮਾਤਾ ਉਹਦੇ ਪਿਆਰ ਵਿੱਚ ਉਹਦਾ ਅੰਦਰ ਨਹੀਂ ਉਹ ਜਾ ਸਕੇ, ਉੱਚੀ ਉੱਚੀ ਉਹਦੀਆਂ ਚੀਕਾਂ ਨਿਕਲ ਗਈਆਂ ਤੇ ਉਹ ਆਪੇ ਦੋ ਚਾਰ ਵਾਰੀ ਚੁੱਪ ਕਰ ਗਈ। ਕਰਕੇ ਕੱਲੇ ਕੱਲੇ ਮਾਈ ਤੇ ਬੰਦੇ ਨੇ ਪੁੱਛਿਆ, ਭੈਣੇ ਠੀਕ ਤੇ ਹੈ, ਕੋਈ ਬਾਹਰਲੀ ਸ਼ੈਤਾਨੀ ਤੈਨੂੰ ਆ ਕੇ ਚੰਬੜ ਗਏ? ਉਹਨੂੰ ਪੁੱਛਣ ਤੇ ਉਹਦੇ ਦੁਆਲੇ ਕਹਿਣ ਤੋਂ ਬਾਅਦ ਵੀ ਨਹੀਂ ਹਟੇ, ਉਹ ਦੀਪਾ ਨੂੰ ਮੁੜ ਕੇ ਗੁਰਦੁਆਰੇ ਨਹੀਂ ਆਉਣ ਦਿੱਤਾ। ਇਹਨੇ ਕੋ ਸੰਗੀ, ਕਿਉਂਕਿ ਉਹ ਕਿਹੜਾ ਜਾਣ ਬੁੱਝ ਕੇ ਰੋਈ ਏ, ਉਹਨੇ ਕਿਹੜਾ ਕੋਈ ਲੋਕ ਦਿਖਾਵਾ ਕੀਤਾ ਏ? ਤੁਸੀਂ ਬੈਠੇ ਕਿਹੜੇ ਸਤਿਗੁਰੂ ਜੀ ਦੇ ਦਰ ਤੇ ਹੋ? ਸਤਿਗੁਰੂ ਜੀ ਤਾਂ ਰੋਜ਼ ਸਾਨੂੰ ਹੁਕਮ ਕਰਦੇ ਨੇ, ਇਹ ਸ਼ਬਦ ਕੇਵਲ ਪੜ੍ਹਨ ਲਈ ਨੇ, ਵੀ ਮਿਲ ਮੇਰੇ ਪ੍ਰੀਤਮਾ ਜੀਓ। ਜਦੋਂ ਕੋਈ ਪ੍ਰੀਤਮ ਨੂੰ ਮਿਲੇਗਾ, ਮਿਲਣ ਲਈ ਤਰਲੇ ਲਵੇਗਾ, ਉਹਦਾ ਰੋਮ ਰੋਮ ਰੋਕੇਗਾ ਗੁਰੂ ਕੇ ਪਿਆਰਿਓ। ਜੇ ਉਹਦੀ ਅੱਖ ਨਹੀਂ ਭਰੀ ਤੇ ਉਹਦਾ ਅੰਦਰ ਵੀ ਗੁਰੂ ਕੀ ਮਿਹਰ ਨਾਲ ਨਹੀਂ ਕਦੇ ਭਰ ਸਕੇਗਾ। ਪਰ ਅੱਜ ਉਹ ਇੰਜ ਬਣਦੀਆਂ ਗੱਲਾਂ ਵੀ ਸ਼ਾਇਦ ਇਹ ਕਿਸੇ ਹੋਰ ਦੁਨੀਆਂ ਦੀਆਂ ਬਾਤਾਂ ਨੇ, ਇਹ ਕਹਿਣ ਵੀ ਕਿ ਨਹੀਂ, ਪਰ ਜਿੱਥੇ ਕੋਈ ਆਪ ਜੀ ਵਰਗੇ ਪਿਆਰੇ ਬੈਠੇ ਨੇ ਨਾਮ ਜਪਣ ਵਾਲੀਆਂ ਰੂਹਾਂ, ਉਹ ਚ ਤਾਂ ਸਾਰਾ ਕੁਝ ਇਹਨੂੰ ਚੰਗਾ ਸਮਝਿਆ ਜਾਏਗਾ ਨਾ। ਜਦੋਂ ਇਹ ਸੱਜਣ ਨੇ ਸੁਣਿਆ ਤੇ ਅੰਮ੍ਰਿਤ ਵੇਲਾ ਜਦੋਂ ਮੁੱਕਿਆ, ਦਿਨ ਚੜੇ, ਇਹ ਹੌਲੀ ਜੀ ਕਹਿਣ ਲੱਗਾ, ਰੱਬ ਦੇ ਪਿਆਰਿਓ, ਸੱਜਣਾ ਮੈਂ ਜਾਣਾ ਚਾਹੁੰਦਾ ਵਾਂ, ਪਰ ਜਾਣ ਤੋਂ ਪਹਿਲਾਂ ਇੱਕ ਚੀਜ਼ ਪੁੱਛਣੀ ਚਾਹੁੰਦਾ ਵਾਂ, ਜੋ ਕੁਝ ਰਾਤ ਵਾਪਰਿਆ ਉਹ ਕੀ ਸੀ? ਦੇਖੋ, ਪੁੱਛਣਾ ਦੋ ਤਰ੍ਹਾਂ ਦਾ ਹੁੰਦਾ ਜੇ, ਇੱਕ ਮਨ ਪੁੱਛਦਾ, ਇੱਕ ਆਤਮਾ ਪੁੱਛਦੇ ਕਹਿ, ਇੱਕ ਸਾਡਾ ਦਿਲ ਪੁੱਛਦਾ, ਇੱਕ ਸਾਡਾ ਮਨ ਪੁੱਛਦਾ। ਮਨ ਪੁੱਛੇਗਾ ਕੇਵਲ ਜਾਣਨ ਲਈ, ਦਿਲ ਪੁੱਛੇਗਾ ਉਸ ਚੀਜ਼ ਨੂੰ ਮੰਨ ਲਈ, ਵੀ ਇਹ ਚੀਜ਼ ਚੰਗੀ ਹੋਈ ਤੇ ਮੈਂ ਮਾਣਾਂਗਾ। ਮਨ ਦਾ ਕੰਮ ਪੁੱਛੀ ਤੁਰੇ ਜਾਣਾ, ਕੁਝ ਨਾ ਕੁਝ, ਕੁਝ ਨਾ ਕੁਝ ਉਹਦੇ ਨਾਲ ਨੁਕਸਾਨ ਹੈ। ਜਦੋਂ ਇਹਨੇ ਪੁੱਛਿਆ ਪਿਆਰ ਨਾਲ, ਸਤਿਗੁਰੂ ਆਪ ਤੋਰਦੇ ਕਹਿੰਦੇ, ਜਾਏ ਪੁੱਛੋ ਸੁਹਾਗਣੀ, ਸੁਹਾਗਣਾ ਨੂੰ ਪੁੱਛਾਂਗੇ ਭਲਾ ਹੋਏਗਾ, ਉਹਨਾਂ ਮਾਣੇ ਤੇ ਅਸੀਂ ਵੀ ਮਾਣਾਂਗੇ। ਜਦੋਂ ਕਿਸੇ ਸੁਹਾਗਣ ਬੱਚੀ ਧੀ ਨੂੰ ਬਣਾਉਣਾ ਹੋਵੇ, ਦੋ ਹੀ ਜਗ੍ਹਾ ਨੇ, ਜਾਂ ਤੇ ਉਹਨੂੰ ਪੇਕੇ ਮੱਤ ਦੇਣਗੇ ਤੇ ਜਾਂ ਆਖਾਂਗੇ ਜਿਹੜੀਆਂ ਬੱਚੀਆਂ ਸੁਹਾਗਣਾ ਹੋ ਗਈਆਂ ਨੇ ਉਹਨਾਂ ਕੋਲ ਬੈਠ ਕੇ ਦੱਸਣ ਸਹੁਰੇ ਘਰ ਜਾ ਕੇ ਉਸ ਪਰਿਵਾਰ ਨਾਲ ਕਿਵੇਂ ਰਲ ਕੇ ਬਹਿਣਾ। ਤੇ ਸਤਿਗੁਰੂ ਜੀ ਸਾਡੇ ਪੇਕੇ ਨੇ ਪਿਆਰਿਓ, ਸਹੁਰਾ ਘਰ ਸਾਡਾ ਨਿਰੰਕਾਰ। ਸਤਿਗੁਰੂ ਕਹਿੰਦੇ ਜਾਂ ਮੇਰੀ ਸੁਣੋ ਤੇ ਜਾਂ ਸਤਿਗੁਰੂ ਕਹਿੰਦੇ ਨੇ ਜਿਹੜੇ ਤੁਹਾਡੇ ਵਿੱਚੋਂ ਉਹਦੇ ਘਰ ਪ੍ਰਵਾਨ ਹੋ ਗਈਆਂ ਸੁਹਾਗਣਾ, ਉਹਨਾਂ ਨੂੰ ਜਾ ਕੇ ਪੁੱਛਿਆ ਕਰੋ। ਦੋ ਥਾਂ ਸਤਿਗੁਰੂ ਦੱਸਦੇ ਨੇ। ਜਦੋਂ ਹੋਇਆ ਕਿ ਉਹ ਕਹਿਣ ਲੱਗਾ, ਗੁਰਮੁਖੋ ਰਾਤੀ ਠੀਕ ਹੋਇਆ, ਮੈਂ ਬਹੁਤ ਡਰਿਆ ਜੇ, ਕਿਉਂਕਿ ਮੇਰੇ ਜੀਵਨ ਕਿਸ ਤਰ੍ਹਾਂ ਦੀ ਘਟਨਾ ਪਹਿਲਾਂ ਵਾਪਰੀ ਨਹੀਂ, ਤੇ ਕੌਣ ਆਇਆ ਸੀ? ਉਹ ਕਹਿਣ ਲੱਗੇ, ਬੋਲਿਆ, ਤੂੰ ਤਾਂ ਇਸ ਰਾਤ ਦਾ ਪਾਂਧੀ ਹੈ, ਜਿਹੜਾ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਹੈ ਨਾ, ਜਿਹੜਾ ਗੁਰੂ ਕਾ ਸ਼ਬਦ ਹੈ, ਇਹ ਪਰਮੇਸ਼ਰ ਦੇ ਘਰੋਂ ਆਇਆ ਹੈ, ਇਹਦੇ ਪਰਮੇਸ਼ਰ ਦੀ ਪੂਰੀ ਐਨਰਜੀ, ਪੂਰੀ ਤਾਕਤ ਭਰੀ ਹੋਈ ਹੈ, ਇੰਨੀਆਂ ਬਰਕਤਾਂ ਨੇ। ਅੱਜ ਰਾਤ ਕੀ ਹੋਇਆ, ਜਿਹਨੂੰ ਲੋਕੀ ਕਹਿੰਦੇ ਨੇ ਉਹ ਸ਼ਕਤੀਆਂ ਦਾ ਨਾਂ ਰੱਖਿਆ, ਰਿਧੀਆਂ ਸਿੱਧੀਆਂ, ਇਹ ਸਾਰੀਆਂ ਦੀ ਸਾਰੀਆਂ ਮੇਰੇ ਹਿਰਦੇ ਵਿੱਚ ਵੜਨਾ ਚਾਹੁੰਦੀਆਂ ਸਨ, ਸਰੀਰ ਅੰਦਰ ਆਖਦੀਆਂ ਸਨ ਸਾਨੂੰ ਇੱਕ ਵਾਰ, ਹਾਂ ਕਰ ਜੋ ਤਵੇਂਗਾ, ਅਸੀਂ ਇਸ ਦੁਨੀਆਂ ਦੇ ਤਮਾਮ ਤੇਰੇ ਆਕੇ ਲਾ ਕੇ ਕੰਮ ਕਰਾਂਗੀਆਂ, ਜੋ ਕਰਵਾਣਾ ਚਾਹੇ ਲੋਕਾਂ ਦੇ ਕੰਮ ਉਹ ਵੀ ਕਰਾਂਗੀਆਂ, ਤੇ ਮੈਂ ਤਰਲੇ ਲੈ ਰਿਹਾ ਸਾਂ ਗੁਰੂ ਨਾਨਕ ਸਾਹਿਬ, ਤੇਰਾ ਬਚਨ ਰਿਧ ਸਿਧ ਅਵਰਾ ਸਾਧ, ਤੇਰਾ ਬਚਨ ਸਿੱਧ ਕੋ ਆ ਸਿੱਧ ਲਾਈ ਰਿਧ ਆਖਾ ਆਓ, ਗੁਪਤ ਪ੍ਰਗਟ ਹੋਏ ਵੈਸਾ ਲੋਕ ਰਾਖੈ ਭਾਓ, ਮਤ ਦੇਖ ਭੁਲਾ ਵਿਸਰੈ ਤੇਰਾ ਚੇਤਨਾ ਆਪੈ ਨਾਓ। ਸਤਿਗੁਰੂ ਜੇ ਇਹ ਆ ਗਈਆਂ ਮੇਰੇ ਕੋਲ, ਮੈਂ ਲੋਕਾਂ ਦੇ ਕੰਮ ਕਰਨ ਬਹਿ ਜਾਂਗਾ, ਪਰ ਆਪਣਾ ਕੰਮ ਮੇਰਾ ਅਧੂਰਾ ਰਹਿ ਧਾਰੇਗਾ। ਸਤਿਗੁਰੂ ਇੱਕ ਹੋਰ ਪਾਸੇ ਲੈ ਜਾਣਗੀਆਂ, ਮੈਨੂੰ ਬਣਾ ਦੇਣਗੀਆਂ ਕੋਈ ਬਾਬਾ, ਬਣਾ ਦੇਣਗੀਆਂ ਕੋਈ ਐਵੇਂ ਉਹ ਅਖੌਤੀ ਸਾਧ, ਮੈਨੂੰ ਬਣਾ ਦੇਣਗੀਆਂ ਉਹ ਇਹੋ ਜਿਹਾ ਭੇਖੀ ਜਿਹੜਾ ਕਿ ਚੇਲੇ ਬਣਾਉਣ ਕੋਲ ਤੁਰਦਾ, ਆਪ ਨੀ ਸਾਈਂ ਦਾ ਚੇਲਾ ਬਣਦਾ। ਮੈਂ ਤਰਲੇ ਲੈ ਰਿਹਾ ਸਾਂ ਗੁਰੂ ਨਾਨਕ ਸਾਹਿਬ, ਮਿਹਰ ਕਰਕੇ ਰੋਕੋ। ਤੇ ਕਹਿੰਦੇ, ਨਿੱਕੀ ਜੀ ਗੱਲ ਸੀ, ਤੁਸੀਂ ਕਹਿਣਾ ਸੀ ਮੈਨੂੰ ਨਹੀਂ ਚਾਹੀਦੀਆਂ। ਕਹਿਣ ਲੱਗੇ, ਇਹੋ ਹੀ ਤਾਂ ਇਸ ਭੈੜੇ ਮਨ ਦੀਆਂ ਬਾਤਾਂ ਨੇ, ਨਾ ਤਾਂ ਅਸੀਂ ਆਪਣੇ ਜ਼ੋਰ ਨਾਲ ਇਹ ਸ਼ਕਤੀਆਂ ਲਿਆ ਸਕਦੇ ਹਾਂ ਤੇ ਨਾ ਆਪਣੇ ਜ਼ੋਰ ਨਾਲ ਆਈਆਂ ਸ਼ਕਤੀਆਂ ਨੂੰ ਰੋਕ ਵੀ ਸਕਦੇ ਹਾਂ। ਸਤ ਸੰਗਿਓ ਇਹ ਲਿਆਈਆਂ ਨਹੀਂ ਜਾ ਸਕਦੀਆਂ, ਜਦੋਂ ਆ ਜਾਣ ਤੇ ਇਹਨੂੰ ਰੋਕੇਗਾ ਵੀ ਜੇ ਗੁਰੂ ਰੋਕੇ ਤੇ ਰੁਕਣਗੀਆਂ, ਨਹੀਂ ਤੇ ਐਹੋ ਜੇ ਢੰਗ ਵਰਤਣਗੀਆਂ। ਕਿਹਦਾ ਨਹੀਂ ਜੀ ਕਰਦਾ ਕਿ ਮੈਂ ਕਵਾਂ ਭਈ ਇੰਡੀਆ ਚ ਆਹ ਕੰਮ ਹੋ ਜਾਏ ਤੇ ਹੋ ਜਾਵੇ। ਸਤ ਸੰਗਤ ਮਾੜਾ ਜਿਹਾ ਕੋਈ ਹੱਥ ਵੇਖਣ ਵਾਲੇ ਦੀ ਖਬਰ ਪੇਪਰ ਚ ਪੜ੍ਹਦੇ ਹਾਂ ਤੇ ਉਹ ਧਿਆਨ ਵੱਡਾ ਤਾਂਤਾ ਲਾ ਦਿੰਦੇ ਹਾਂ ਤੇ ਇਹਨੂੰ ਤੇਰਾ ਇਹ ਤੇ ਸਾਡੇ ਦਿਲਾਂ ਦੀਆਂ ਜਾਣਦਾ ਹੈ, ਭੁੱਲ ਹੀ ਜਾਂਦੇ ਹਾਂ। ਅਸੀਂ ਤਾਂ ਕਹਿੰਦੇ ਹਾਂ ਵੀ ਸਤਿਗੁਰੂ ਤਮਾਮ ਦਿਲਾਂ ਦੀਆਂ ਜਾਣਦੇ ਨੇ, ਪਰ ਇਹ ਚ ਸਤਿਗੁਰੂ ਕਹਿੰਦੇ ਕੁਝ ਕਰੋ ਤੇ ਅੰਦਰ ਭਰੋ। ਅਸੀਂ ਚਾਹੁੰਦੇ ਹਾਂ ਕੁਝ ਕਰਨਾ ਨਹੀਂ ਪਰ ਲੋਕਾਂ ਮਗਰ ਲੱਗ ਕੇ ਆਪਣਾ ਆਪ ਭਰਨਾ ਹੈ, ਰੁਕਦੇ ਹਾਂ। ਸਤਿਗੁਰੂ ਕਹਿੰਦੇ ਰਿਧੀਆਂ ਸਿਧੀਆਂ ਤੇ ਰੁਕਣਾ ਨਹੀਂ। ਭਾਈ ਅਰਜਨ ਸਿੰਘ ਕਹਿਣ ਲੱਗੇ ਗੁਰੂ ਕਿਆ ਸਿੱਖਾ, ਮੈਂ ਤਰਲੇ ਲੈ ਰਿਹਾ ਸਾਂ, ਕਿਧਰੇ ਐਸਾ ਨਾ ਹੋਵੇ ਘਰ ਵੀ ਛੱਡਿਆ, ਦੁੱਖ ਭੁੱਖ ਵੀ ਚੱਲੇ, ਇਹ ਤਾਕਤਾਂ ਹੀ ਲੈ ਕੇ ਬਹਿ ਗਿਆ। ਮੈਨੂੰ ਤੇ ਤਾਕਤਾਂ ਦੇਣ ਵਾਲਾ ਮਾਲਕ ਚਾਹੀਦਾ ਹੈ, ਮੈਨੂੰ ਦਾਸੀਆਂ ਨਹੀਂ ਚਾਹੀਦੀਆਂ, ਮੈਨੂੰ ਤੂੰ ਚਾਹੀਦਾ ਏ। ਜਦੋਂ ਉਹ ਆਵੇ ਨਾ ਘਰ ਤੇ ਫਿਰ ਇਹ ਸਾਰਾ ਜੀਵਨ ਸੋਹਣਾ ਬਣਦਾ ਏ। ਉਹਨੂੰ ਕਹਿਣਾ ਆਪਣੇ ਹਿਰਦੇ ਅੰਦਰ ਆਵੇ, ਆਓ ਸਾਰੇ ਰਲ ਮਿਲ ਕੇ ਗੁਰੂ ਕੇ ਪਿਆਰਿਓ ਨੇਤਰ ਬੰਦ ਕਰ, ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਅੰਦਰੋਂ ਕਹੀਏ ਜੇ ਵਸ ਮੇਰੇ ਪਿਆਰਿਆ, ਵਸ ਮੇਰੇ ਗੋਇੰਦਾ, ਵਸ ਮੇਰੇ ਪਿਆਰਿਆ, ਵਸ ਮੇਰੇ ਗੋਇੰਦਾ। ਆਖੀਏ ਸਤਿਗੁਰੂ ਤੁਸੀਂ ਵਸੋ ਸਾਡੇ ਫਿਰ ਦੇ ਅੰਦਰ, ਅਸੀਂ ਹੋਰ ਕੁਝ ਨਹੀਂ ਵਸਾਉਣਾ ਚਾਹੁੰਦੇ, ਤੁਹਾਨੂੰ ਵਸਾਉਣਾ ਹੈ। ਵਸ ਮੇਰੇ ਪਿਆਰਿਆ, ਵਸ ਮੇਰੇ ਗੋਵਿੰਦਾ, ਵਸ ਮੇਰੇ ਨਿਆਰਿਆ,
ਵਸ ਮੇਰੇ ਗੋਵਿੰਦਾ,
ਵਸ ਮੇਰੇ
ਨਿਆਰਿਆ, ਵਸ ਮੇਰੇ ਗੋਵਿੰਦਾ,
ਵਸ ਮੇਰੇ ਪਿਆਰਿਆ, ਵਸ ਮੇਰੇ ਗੋਵਿੰਦਾ,
ਵਸ ਮੇਰੇ ਪਿਆਰਿਆ, ਵਸ ਮੇਰੇ ਗੋਵਿੰਦਾ,
ਵਸ ਮੇਰੇ ਪਿਆਰਿਆ, ਵਸ ਮੇਰੇ ਗੋਵਿੰਦਾ, ਵਸ ਮੇਰੇ ਪਿਆਰਿਆ,
ਵਸ ਮੇਰੇ ਗੋਵਿੰਦਾ,
ਵਸ ਮੇਰੇ ਪਿਆਰਿਆ, ਵਸ ਮੇਰੇ
ਗੋਵਿੰਦਾ, ਵਸ ਮੇਰੇ ਪਿਆਰਿਆ, ਵਸ ਮੇਰੇ ਗੋਵਿੰਦਾ, ਵਸ ਮੇਰੇ ਪਿਆਰਿਆ, ਵਸ ਮੇਰੇ ਗੋਵਿੰਦਾ, ਵਸ ਮੇਰੇ ਪਿਆਰਿਆ, ਵਸ ਮੇਰੇ ਗੋਵਿੰਦਾ,
ਵਸ ਮੇਰੇ ਪਿਆਰਿਆ, ਵਸ ਮੇਰੇ ਗੋਵਿੰਦਾ, ਵਸ ਮੇਰੇ ਪਿਆਰਿਆ,
ਵਸ ਮੇਰੇ ਗੋਵਿੰਦਾ,
ਵਸ
ਮੇਰੇ ਪਿਆਰਿਆ, ਵਸ ਮੇਰੇ ਗੋਵਿੰਦਾ,
ਵਸ ਮੇਰੇ ਪਿਆਰਿਆ,
ਵਸ ਮੇਰੇ ਗੋਵਿੰਦਾ,
ਵਸ ਮੇਰੇ ਪਿਆਰਿਆ,
ਵਸ ਮੇਰੇ ਗੋਵਿੰਦਾ,
ਵਸ ਮੇਰੇ ਪਿਆਰਿਆ,
ਵਸ ਮੇਰੇ ਗੋਵਿੰਦਾ,
ਵਸ ਮੇਰੇ ਪਿਆਰਿਆ,
ਵਸ ਮੇਰੇ ਗੋਵਿੰਦਾ,
ਵਸ ਮੇਰੇ ਪਿਆਰਿਆ,
ਵਸ ਮੇਰੇ ਗੋਵਿੰਦਾ,
ਵਸ ਮੇਰੇ ਪਿਆਰਿਆ,
ਵਸ ਮੇਰੇ ਗੋਵਿੰਦਾ,
ਵਸ ਮੇਰੇ
ਪਿਆਰਿਆ, ਵਸ ਮੇਰੇ ਗੋਵਿੰਦਾ, ਵਸ ਮੇਰੇ ਪਿਆਰਿਆ,
ਵਸ ਮੇਰੇ
ਗੋਵਿੰਦਾ, ਵਸ ਮੇਰੇ ਪਿਆਰਿਆ,
ਵਸ ਮੇਰੇ
ਗੋਵਿੰਦਾ,
ਵਸ ਮੇਰੇ
ਪਿਆਰਿਆ,
ਵਸ ਮੇਰੇ
ਗੋਵਿੰਦਾ,
ਵਸ ਮੇਰੇ
ਪਿਆਰਿਆ,
ਵਸ
ਮੇਰੇ ਗੋਵਿੰਦਾ,
ਵਸ ਮੇਰੇ ਪਿਆਰਿਆ, ਵਸ ਮੇਰੇ ਗੋਵਿੰਦਾ,
ਵਸ ਮੇਰੇ
ਪਿਆਰਿਆ,
ਵਸ ਮੇਰੇ ਗੋਵਿੰਦਾ,
ਵਸ ਮੇਰੇ ਪਿਆਰਿਆ,
ਵਸ ਮੇਰੇ ਗੋਵਿੰਦਾ,
ਜੀ ਵਸ ਮੇਰੇ ਪਿਆਰਿਆ,
ਵਸ ਮੇਰੇ ਗੋਵਿੰਦਾ,
ਵਸ ਮੇਰੇ ਪਿਆਰਿਆ,
ਵਸ ਮੇਰੇ ਗੋਵਿੰਦਾ, ਵਸ ਮੇਰੇ ਪਿਆਰਿਆ,
ਵਸ ਮੇਰੇ
ਗੋਵਿੰਦਾ,
ਵਸ
ਮੇਰੇ ਪਿਆਰਿਆ, ਵਸ ਮੇਰੇ ਗੋਵਿੰਦਾ,
ਵਾਹਿਗੁਰੂ 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 दिन रात नानक चाओ एओ गुण गावा दिन रात नानक चाओ एओ
गुण गावा दिन रात नानक चाओ एओ गुण गावा दिन रात नानक चाओ एओ
गुण गावा दिन रात नानक चाओ एओ गुण गावा दिन रात नानक चाओ ਕਰਦੇ ਕੋਈ